ਸੁਣ ਸਿੱਖਣ ਤੇ ਗੁਰ ਹਸੇ ਸ਼੍ਰੀ ਮੁਖ ਫੁਰਮਾਇਓ ਗੁਪਤ ਹੋਤੀ ਬੂਝੋ ਤੁਮ ਕੈ ਭੋ ਬਣ ਆਇਓ ਸਤਗੁਰ ਸੰਗਤ ਆਪਣੀ ਸਭ ਰੱਖੇ ਹਜੂਰੰ ਸੇਵਕ ਕੀ ਪਤ ਰਾਖਤੇ ਆਪੇ ਗੁਰ ਪੂਰੰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਤਿਨ੍ਹਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਵਡਭਾਗੇ ਹੋ ਜੋ ਨਿਤਾ ਪ੍ਰਤ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਅੰਮ੍ਰਿਤਮਈ ਬਾਣੀ ਨੂੰ ਸਰਵਣ ਕਰਕੇ ਚੱਲ ਰਹੀ ਲੜੀਵਾਰ ਇਤਿਹਾਸ ਦੇ ਵਿਚਾਰ ਨੂੰ ਸਰਵਣ ਕਰਕੇ ਆਤਮਕ ਲਾਹਾ ਪ੍ਰਾਪਤ ਕਰਦੇ ਹੋ। ਕੱਲ ਦੇ ਪ੍ਰਕਰਣ ਦੇ ਅੰਦਰ ਆਪ ਜੀਆਂ ਨੇ ਸਰਵਣ ਕੀਤਾ ਸੀ ਕਿ ਇੱਕ ਸਮੇਂ ਦੌਰਾਨ ਐਸਾ ਸਮਾਂ ਆਇਆ ਬਾਰਿਸ਼ ਨਾ ਹੋਣ ਦੇ ਕਾਰਨ ਫਸਲਾਂ ਸੁੱਕ ਗਈਆਂ, ਕਾਲ ਪੈ ਗਿਆ ਤੇ ਹੁਣ ਇੱਧਰ ਆਨੰਦਪੁਰ ਸਾਹਿਬ ਵਿਖੇ ਸਤਿਗੁਰੂ ਪਾਤਸ਼ਾਹ ਜੀ ਦੇ ਦਿਨ ਰਾਤ ਲੰਗਰ ਚੱਲਦੇ ਹਨ। ਦੂਰ ਦੁਰਾਡੇ ਤੋਂ ਸੰਗਤਾਂ ਜਿੱਥੇ ਜਿੱਥੇ ਵੀ ਪਤਾ ਲੱਗਦਾ ਕਿ ਹੋਰ ਕਿਸੇ ਪਾਸੇ ਤੋਂ ਅੰਨ ਦੀ ਪ੍ਰਾਪਤੀ ਨਹੀਂ ਹੋ ਸਕਦੀ, ਕੇਵਲ ਤੇ ਕੇਵਲ ਇੱਕ ਐਸਾ ਸਥਾਨ ਹੈ, ਗੁਰੂ ਘਰ ਹੈ ਜਿੱਥੇ ਜਾ ਕੇ ਪੇਟ ਦੀ ਭੁੱਖ ਮਿਟਾਈ ਜਾ ਸਕਦੀ ਹੈ, ਅੰਨ ਦੀ ਪ੍ਰਾਪਤੀ ਹੋ ਸਕਦੀ ਹੈ। ਸੋ ਸੰਗਤਾਂ ਦੂਰ ਦੁਰਾਡੇ ਤੋਂ ਚੱਲ ਕੇ ਆਉਂਦੀਆਂ ਤੇ ਆ ਕੇ ਲੰਗਰ ਦੇ ਵਿੱਚੋਂ ਭੋਜਨ ਪ੍ਰਸ਼ਾਦ ਛੱਕ ਕੇ ਤ੍ਰਿਪਤ ਹੁੰਦੀਆਂ, ਉੱਥੇ ਨਾਲ ਹੀ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰੇ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਬਚਨ ਸਰਵਣ ਕਰਕੇ ਮਨ ਦੀ ਤ੍ਰਿਪਤੀ ਵੀ ਪ੍ਰਾਪਤ ਕਰਦੀਆਂ। ਜਿੱਥੇ ਤਨ ਕਰਕੇ ਤ੍ਰਿਪਤ ਹੁੰਦੀਆਂ ਉੱਥੇ ਮਨ ਕਰਕੇ ਵੀ ਤ੍ਰਿਪਤ ਹੁੰਦੀਆਂ ਹਨ ਅਤੇ ਸਤਿਗੁਰੂ ਪਾਤਸ਼ਾਹ ਜੀ ਦੀ ਜੈ ਜੈਕਾਰ ਕਰਦੀਆਂ ਹਨ। ਨਿਤ ਦਿਨ ਰਾਤ ਬਹੁਤ ਸਾਰਾ ਆਟਾ ਪੱਕਦਾ, ਬਹੁਤ ਸਾਰੇ ਲਾਂਗਰੀ ਲੱਗਦੇ, ਬਹੁਤ ਸਾਰਾ ਭੋਜਨ ਪ੍ਰਸ਼ਾਦ ਤਿਆਰ ਕੀਤਾ ਜਾਂਦਾ, ਹਰ ਆਏ ਭੁੱਖੇ ਨੂੰ ਭੋਜਨ ਪ੍ਰਸ਼ਾਦ ਛਕਾਇਆ ਜਾਂਦਾ ਹੈ। ਇਸੇ ਤਰ੍ਹਾਂ ਨਿਰੰਤਰ ਲੰਗਰ ਦਾ ਪ੍ਰਵਾਹ ਚੱਲ ਰਿਹਾ ਹੈ। ਇੱਕ ਦਿਨ ਦਾ ਸਮਾਂ ਸੀ, ਸਤਿਗੁਰੂ ਪਾਤਸ਼ਾਹ ਜੀ ਬੈਠੇ ਹੋਏ ਸਨ ਕੋਲ ਹੀ ਸਿਦਕੀ ਸਿੱਖ ਗੁਰੂ ਕੇ, ਉਹ ਵੀ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਬੈਠੇ ਸਨ। ਭਾਈ ਮੋਹਕਮ ਸਿੰਘ ਜੀ, ਦਇਆ ਸਿੰਘ ਜੀ, ਹਿੰਮਤ ਸਿੰਘ ਜੀ, ਸਤਿਗੁਰੂ ਜੀ ਦੇ ਪਾਸ ਬੈਠਿਆ ਇਹਨਾਂ ਨੇ ਪੁੱਛਣਾ ਕੀਤਾ ਹੈ ਕਿ ਸਤਿਗੁਰੂ ਪਾਤਸ਼ਾਹ ਜੀ, ਜਿਨ੍ਹਾਂ ਗੱਲਾਂ ਤੋਂ ਅਸੀਂ ਅਣਜਾਣ ਹਾਂ, ਜਿਨ੍ਹਾਂ ਗੱਲਾਂ ਨੂੰ ਅਸੀਂ ਨਹੀਂ ਜਾਣਦੇ, ਆਪ ਸਮਰੱਥ ਹੋ, ਕਿਰਪਾ ਕਰਕੇ ਸਾਨੂੰ ਉਹਨਾਂ ਗੱਲਾਂ ਤੋਂ ਜਾਣੂ ਕਰਵਾਓ। ਸਾਡੇ ਮਨ ਦੇ ਅੰਦਰ ਇੱਕ ਵਿਚਾਰ ਹੈ ਕਿ ਸ਼ਹੀਦ ਕੀ ਹੁੰਦੇ ਹਨ, ਤੇ ਆਪ ਜੀ ਕਿਰਪਾ ਕਰਕੇ ਸ਼ਹੀਦਾਂ ਦੇ ਬਾਰੇ ਸਾਨੂੰ ਜਾਣੂ ਕਰਵਾਓ। ਹੁਣ ਇਹ ਜਦੋਂ ਗੁਰਸਿੱਖਾਂ ਨੇ, ਗੁਰੂ ਪਿਆਰਿਆਂ ਨੇ ਸਤਿਗੁਰੂ ਪਾਤਸ਼ਾਹ ਜੀ ਤੋਂ ਪੁੱਛਣਾ ਕੀਤਾ, ਤੇ ਸਤਿਗੁਰੂ ਪਾਤਸ਼ਾਹ ਜੀ ਇਹਨਾਂ ਦੇ ਸਵਾਲ ਨੂੰ ਸੁਣ ਕੇ ਮੁਸਕਰਾਏ ਹਨ ਤੇ ਹੁਣ ਇਹਦਾ ਜਵਾਬ ਦੇਣ ਲੱਗੇ ਹਨ। ਸ਼ਹੀਦਾਂ ਦੇ ਬਾਰੇ ਦੱਸਣਾ ਕਰਦੇ ਹਨ। ਆਓ ਇਸ ਪ੍ਰਕਰਨ ਦੇ ਨਾਲ ਜੁੜਨ ਵਾਸਤੇ, ਆਪਣੀਆਂ ਮਨ ਬਿਰਤੀਆਂ ਨੂੰ ਕਾਗਰ ਕਰਨ ਦੇ ਵਾਸਤੇ, ਰਸਨਾ ਦੀ ਕਲਿਆਣ ਹਿੱਤ ਆਖਣਾ ਕਰੀਏ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਨਿਸ਼ਾਨੀ ਚੰਦ ਸੁਣ ਸਿੱਖਣ ਤੇ ਗੁਰ ਹਸੇ, ਸ਼੍ਰੀ ਮੁਖ ਫੁਰਮਾਇਓ।
ਜਦੋਂ ਗੁਰੂ ਪਿਆਰਿਆਂ ਨੇ ਇਸ ਪ੍ਰਕਾਰ ਦੇ ਨਾਲ ਪੁੱਛਣਾ ਕੀਤਾ, ਭਾਈ ਮੋਹਕਮ ਸਿੰਘ ਜੀ, ਦਇਆ ਸਿੰਘ ਜੀ, ਹਿੰਮਤ ਸਿੰਘ ਜੀ, ਜਦੋਂ ਇਹਨਾਂ ਨੇ ਜਾਣਨਾ ਚਾਹਿਆ ਕਿ ਸ਼ਹੀਦ ਕੀ ਹੁੰਦੇ ਹਨ, ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਪੁੱਛਿਆ, ਸਤਿਗੁਰੂ ਪਾਤਸ਼ਾਹ ਜੀ ਦੇ ਇਹਨਾਂ ਦੇ ਪਾਸੋਂ ਇਹ ਬਚਨ ਸੁਣ ਕੇ ਮੁਸਕਰਾਏ ਹਨ, ਦੱਸਣ ਲੱਗੇ ਹਨ,
ਗੁਪਤ ਹੋਤੀ ਬੂਜੀ ਤੁਮ ਕਹਿ ਪੋ ਬਣ ਆਇਓ।
ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਿ ਇਹ ਜਿਹੜਾ ਸਾਰੀ ਵਾਰਤਾ ਹੈ ਸ਼ਹੀਦਾਂ ਦੇ ਬਾਰੇ, ਇਹ ਹੈ ਤਾਂ ਗੁਪਤ, ਪਰ ਹੁਣ ਤੁਸੀਂ ਪੁੱਛਣਾ ਕੀਤਾ ਹੈ, ਇਸ ਕਰਕੇ ਆਪ ਜੀ ਨੂੰ ਹੁਣ ਸਾਡਾ ਦੱਸਣਾ ਬਣਦਾ ਹੈ, ਜੋ ਆਪ ਜੀ ਨੇ ਪੁੱਛਿਆ ਹੈ। ਸਾਡਾ ਫਰਜ਼ ਹੈ ਕਿ ਤੁਹਾਡੇ ਪੁੱਛੇ ਹੋਏ ਸਵਾਲ ਦਾ ਜਵਾਬ ਦੇਈਏ, ਤੁਹਾਨੂੰ ਜਾਣੂ ਕਰਵਾਉਣਾ ਕਰੀਏ।
ਸਤਿਗੁਰ ਸੰਗਤ ਆਪਣੀ ਸਭ ਰੱਖੇ ਹਜੂਰੰਗ।
ਸਤਿਗੁਰ ਪਾਤਸ਼ਾਹ ਜੀ ਹਮੇਸ਼ਾ ਹੀ ਆਪਣੀ ਸੰਗਤ ਨੂੰ ਆਪਣੀ ਹਜ਼ੂਰੀ ਦੇ ਵਿੱਚ ਰੱਖਦੇ ਹਨ, ਪਿਆਰ ਕਰਦੇ ਹਨ, ਕਿਰਪਾ ਕਰਦੇ ਹਨ, ਬਖਸ਼ਿਸ਼ਾਂ ਦੇ ਨਾਲ ਨਦਰੋ ਨਦਰ ਨਿਹਾਲ ਕਰਦੇ ਹਨ।
ਸੇਵਕ ਕੀ ਪਤ ਰਾਖ ਤੇ ਆਪੇ ਗੁਰ ਪੂਰੰ।
ਤੇ ਗੁਰੂ ਦਾ ਇਹ ਬਿਰਧ ਹੈ ਕਿ ਗੁਰੂ ਹਮੇਸ਼ਾ ਹੀ ਆਪਣੇ ਸੇਵਕਾਂ ਦੀ ਆਪ ਪਤ ਰੱਖਦਾ, ਆਪਣੀ ਹਜ਼ੂਰੀ ਦੇ ਵਿੱਚ ਸੰਗਤ ਨੂੰ ਹਮੇਸ਼ਾ ਰੱਖੇ, ਖੁਸ਼ੀਆਂ ਜਿੱਥੇ ਬਖਸ਼ਦੇ ਹਨ ਤੇ ਉੱਥੇ ਆਪਣੇ ਸੇਵਕਾਂ ਦੀ ਆਪ ਪਤ ਵੀ ਰੱਖਦੇ ਹਨ, ਇਹ ਪੂਰਾ ਗੁਰੂ ਹੀ ਕਰਦਾ ਹੈ।
ਸੁਣ ਪਾਈ ਕਲ ਕਾਲ ਇਹੋ ਵਰਤਿਓ ਪੜ ਕੋਰੇ।
ਸਤਿਗੁਰ ਪਾਤਸ਼ਾਹ ਜੀ ਕਹਿਣ ਲੱਗੇ ਕਿ ਹੇ ਭਾਈ, ਸੁਣਨਾ ਕਰੋ, ਕਲਯੁਗ ਦਾ ਜੋ ਭਿਆਨਕ ਸਮਾਂ ਹੈ, ਜਿਹਦੇ ਵਿੱਚ ਘੋਰ ਇਹ ਵਰਤਾਰਾ ਜੋ ਵਰਤ ਰਿਹਾ ਹੈ।
ਗੁਰ ਪਾਲੀ ਸਿੱਖ ਸਭਨ ਕੋ ਪੁਲ ਕਾਵ ਨਾ ਪੋਰੇ।
ਗੁਰੂ ਹਮੇਸ਼ਾ ਹੀ ਸਿੱਖਾਂ ਦਾ ਪ੍ਰਤਪਾਲਕ ਹੈ, ਉਹਨਾਂ ਦੀ ਹਰ ਪ੍ਰਕਾਰ ਦੇ ਨਾਲ ਪਾਲਣਾ ਕਰਦਾ ਤੇ ਕਿਸੇ ਸਮੇਂ ਵੀ ਆਪਣੇ ਸਿੱਖ ਨੂੰ ਗੁਰੂ ਕਦੇ ਵੀ ਭੁਲਾਉਂਦਾ ਨਹੀਂ। ਸਿੱਖ ਭਾਵੇਂ ਆਪਣੇ ਗੁਰੂ ਨੂੰ ਭੁੱਲ ਜਾਵੇ, ਪਰ ਗੁਰੂ ਕਦੇ ਵੀ ਸਿੱਖ ਨੂੰ ਭੁਲਾਉਂਦਾ ਨਹੀਂ ਹੈ।
ਤਾੜਤ ਹੈ ਬੋ ਪਾਤ ਤੇ ਕਰ ਕਰ ਬੋ ਪੇਖਾ।
ਹਾਂ, ਸਮੇਂ ਸਮੇਂ ਤੇ ਗੁਰੂ ਹਮੇਸ਼ਾ ਆਪਣੇ ਸਿੱਖ ਨੂੰ ਤਾੜਨਾ ਜ਼ਰੂਰ ਕਰਦੇ ਹਨ। ਹਮੇਸ਼ਾ ਜਿਹੜੇ ਕੰਮ ਗੁਰੂ ਨੂੰ ਨਹੀਂ ਪਾਉਂਦੇ, ਜੋ ਸਿੱਖਾਂ ਦੇ ਕਰਨ ਦੇ ਯੋਗ ਨਹੀਂ, ਉਹਨਾਂ ਕੰਮਾਂ ਤੋਂ ਵਿਵਰਜਿਤ ਕਰਦੇ ਹੋਏ ਹਮੇਸ਼ਾ ਗੁਰੂ ਆਪਣੇ ਸਿੱਖ ਨੂੰ ਤਾੜਨਾ ਜ਼ਰੂਰ ਕਰਦੇ ਹਨ। ਬਹੁ ਭਾਂਤ ਦੇ ਨਾਲ, ਬਹੁ ਪ੍ਰਕਾਰ ਦੇ ਨਾਲ ਗੁਰੂ ਹਮੇਸ਼ਾ ਸਿੱਖ ਨੂੰ ਤਾੜਨਾ ਕਰਕੇ ਸਮਝਾਉਂਦਾ ਹੈ।
ਹੁਕਮ ਸਤਤਾ ਟਿਕਨ ਮਨ ਸਿੱਖਨ ਗੁਰ ਦੇਖਾ
ਤੇ ਗੁਰਾਂ ਦਾ ਹੁਕਮ ਸਿੱਖ ਕਿੰਨਾ ਕੁ ਮੰਨਦੇ ਹਨ, ਸਿੱਖਾਂ ਦੇ ਮਨ ਦੇ ਅੰਦਰ ਕਿੰਨੀ ਕੁ ਭਾਵਨਾ ਹੈ, ਕਿੰਨੀ ਕੁ ਭਾਵਨਾ ਦੇ ਨਾਲ ਜਿਹੜੇ ਸਿੱਖ ਹਨ ਉਹ ਗੁਰੂ ਦਾ ਹੁਕਮ ਮੰਨਦੇ ਹਨ, ਇਹ ਦੇਖਣ ਦੇ ਵਾਸਤੇ।
ਜੋ ਸਾਬਤ ਹੈ ਸਿਦਕ ਮੈਂ ਅਰ ਰਣ ਮੈਂ ਸੂਰਾ।
ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਇਸ ਪ੍ਰਕਾਰ ਦੇ ਨਾਲ ਸਿੱਖ ਦੀ ਪ੍ਰੀਖਿਆ ਲੈਣ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਐਸੇ ਕੌਤਕ ਕਰਦੇ ਹਨ ਤੇ ਜਿਹੜੇ ਸਿੱਖ ਸਾਬਤ ਹਨ, ਜਿਨ੍ਹਾਂ ਦੇ ਅੰਦਰ ਸਿਦਕ ਬਣਿਆ ਹੋਇਆ, ਜਿਹੜੇ ਡੋਲਦੇ ਨਹੀਂ ਤੇ ਰਣਵੈ ਸੂਰਾ, ਜਿਹੜੇ ਰਣ ਦੇ ਵਿੱਚ ਸੂਰ ਵੀਰਤਾ ਰੱਖਦੇ ਹਨ, ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਈਅਤ ਹੈ ਸੂਰਾ। ਐਸੇ ਜਿਹੜੇ ਸੂਰ ਵੀਰ ਹਨ ਜਿਹੜੇ ਰਣ ਦੇ ਵਿੱਚ ਭੱਜਦੇ ਨੇ, ਸੂਰਮ ਗਤੀ ਦੇ ਨਾਲ ਰਣ ਦੇ ਵਿੱਚ ਲੜਦੇ ਹਨ।
ਸੋ ਭੋਜਲ ਤੇ ਤਰ ਗਇਓ ਪਾਇਓ ਪਦ ਰੂਰਾ।
ਤੇ ਜਿਹੜਾ ਜੰਗ ਦੇ ਵਿੱਚ ਪਿੱਛੇ ਨੂੰ ਨਹੀਂ ਭੱਜਦਾ, ਅੱਗੇ ਹੋ ਕੇ ਲੜਦਾ, ਜਿਹੜਾ ਜੰਗ ਦੇ ਵਿੱਚ ਸ਼ਹੀਦੀ ਪ੍ਰਾਪਤ ਕਰ ਜਾਂਦਾ ਹੈ, ਉਹ ਇਸ ਸੰਸਾਰ ਭੌਜਲ ਸੰਸਾਰ ਤੋਂ ਤਰ ਜਾਂਦਾ, ਪਾਇਓ ਪਦ ਰੂਰਾ, ਉਹ ਉੱਤਮ ਪਦਵੀ ਨੂੰ ਪ੍ਰਾਪਤ ਕਰ ਲੈਂਦਾ ਹੈ।
ਜਿਨਕੇ ਸਿਦਕ ਨਾ ਸਾਬਤੀ ਕਾਤੁਰ ਜੰਜਾਲੀ।
ਜਿਨ੍ਹਾਂ ਦੇ ਅੰਦਰ ਸਿਦਕ ਨਹੀਂ, ਜਿਨ੍ਹਾਂ ਦੇ ਅੰਦਰ ਗੁਰੂ ਪ੍ਰਤੀ ਭਰੋਸਾ ਨਹੀਂ, ਭਾਵਨਾ ਨਹੀਂ, ਤੇ ਜਿਹੜੇ ਕਾਇਰ ਤੇ ਜੰਜਾਲਾਂ ਦੇ ਵਿੱਚ ਧੰਦਿਆਂ ਦੇ ਵਿੱਚ ਫਸੇ ਹੋਏ ਹਨ।
ਭਟਕਤ ਜਨਮ ਅਰ ਮਰਨ ਮੈਂ ਸੁਖ ਤੇ ਨਿਤ ਖਾਲੀ।
ਜਿਨ੍ਹਾਂ ਦੇ ਗੁਰੂ ਤਾਈ ਭਰੋਸਾ ਨਹੀਂ ਬਣਿਆ, ਜਿਨ੍ਹਾਂ ਦੇ ਅੰਦਰ ਸਿਦਕ ਧਾਰਨ ਨਹੀਂ ਕੀਤਾ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਉਹ ਜਨਮ ਮਰਨ ਦੇ ਚੱਕਰ ਦੇ ਵਿੱਚ ਪਾਏ ਰਹਿੰਦੇ ਹਨ, ਬਾਰ ਬਾਰ ਜੰਮਦੇ ਤੇ ਮਰਦੇ ਹਨ, ਸੁਖ ਤੇ ਨਿਤ ਖਾਲੀ, ਉਹ ਸੁਖ ਤੋਂ ਸਦਾ ਹੀ ਖਾਲੀ ਰਹਿੰਦੇ ਹਨ, ਦੁੱਖ ਦੇ ਵਿੱਚ ਪੈ ਕੇ ਜੀਵਨ ਬਤੀਤ ਕਰਦੇ ਹਨ।
ਗੁਰੂ ਖਰੇ ਸੰਗਤ ਸਹਿਤ ਚਿਰ ਕਾਲੇ ਉਡੀਕੇ।
ਜਿਹੜਾ ਪੂਰਾ ਗੁਰੂ ਹੈ ਤੇ ਜਿਹੜੇ ਪੂਰੇ ਗੁਰੂ ਦੇ ਸਿਦਕੀ ਸਿੱਖ ਹਨ, ਤੇ ਕਹਿੰਦੇ ਜੇ ਕਿਸੇ ਕਾਰਨ ਸਿੱਖ ਭੜਕ ਜਾਵੇ ਤੇ ਗੁਰੂ ਫਿਰ ਵੀ ਪ੍ਰਲੋਕ ਦੇ ਵਿੱਚ ਉਸ ਸਿੱਖ ਦੀ ਉਡੀਕ ਕਰਦੇ ਹਨ। ਭਟਕਤ ਜਿਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਪ੍ਰਤੀ ਸਿਦਕ ਧਾਰਨ ਕੀਤਾ, ਗੁਰੂ ਖਰੇ ਸੰਗਤ ਸਹਿਤ, ਸੰਗਤ ਦੇ ਸਹਿਤ ਖੜੇ ਹੋਏ ਗੁਰੂ ਪ੍ਰਲੋਕ ਦੇ ਵਿੱਚ ਉਸ ਸਿੱਖ ਦੀ ਉਡੀਕ ਕਰਦੇ ਹਨ।
ਖੋੜਸ ਤਤਨ ਦੇ ਤਰ ਫਿਰ ਰਹੇ ਸੋਨੀਕੇ।
ਜਿਹੜਾ ਇੱਕ ਵਾਰੀ ਸਿੱਖ ਬਣ ਗਿਆ ਤੇ ਇੱਕ ਵਾਰੀ ਸਿੱਖ ਬਣਨ ਤੋਂ ਬਾਅਦ ਕਿਸੇ ਕਾਰਨ ਨੂੰ ਭਟਕ ਗਿਆ, ਸੰਸਿਆ ਦੇ ਵਿੱਚ ਪੈ ਗਿਆ ਤੇ ਉਹਦੇ ਤੱਤਾਂ ਦੀ ਦੇਹ ਧਾਰ ਕੇ ਗੁਰੂ ਪ੍ਰਲੋਕ ਵਿੱਚ ਭਰੀ ਪ੍ਰਕਾਰ ਦੇ ਨਾਲ ਜਦੋਂ ਠਹਿਰਦੇ ਹਨ ਉਸ ਸਿੱਖ ਦਾ ਉਧਾਰ ਕਰਨ ਵਾਸਤੇ, ਪਰਲੋਕ ਦੇ ਵਿੱਚ ਉਸ ਸਿੱਖ ਦੀ ਸਹਾਇਤਾ ਕਰਨ ਦੇ ਵਾਸਤੇ।
ਹਿਤ ਸਹਾਇਤਾ ਹਮ ਤਾਂ ਤਬ ਬਨੇ ਸਹਾਈ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਉਸ ਸਿੱਖ ਦੀ ਸਹਾਇਤਾ ਕਰਨ ਦੇ ਲਈ, ਉਸ ਸਿੱਖ ਨੂੰ ਪਰਲੋਕ ਦਾ ਸੁਖ ਦੇਣ ਦੇ ਲਈ ਅਸੀਂ ਸਦਾ ਉਹਦੇ ਸਹਾਈ ਬਣਦੇ ਹਾਂ।
ਦਸ ਸਹੰਸਰ ਸਮਤ ਲਗੋ ਦੇਖੋ ਦ੍ਰਿਗਲਾਈ।
ਰੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕੁਝ ਸਮਾਂ ਨਹੀਂ, ਦਸ ਸਹੰਸਰ, ਦਸ ਹਜ਼ਾਰ ਸਾਲ, ਦਸ ਹਜ਼ਾਰ ਸਾਲ ਅਸੀਂ ਆਪਣੇ ਸਿੱਖ ਦੀ ਉਡੀਕ ਕਰਦੇ ਹਾਂ ਕਿ ਸਿੱਖ ਜਿਹੜਾ ਸੰਸਿਆ ਦੇ ਵਿੱਚ ਪੈ ਕੇ ਭਟਕ ਗਿਆ ਹੈ, ਕਿਤੇ ਉਸ ਨੂੰ ਸੋਝੀ ਆ ਜਾਵੇ, ਉਹ ਚੱਲ ਕੇ ਇਸ ਦੁਆਰ ਤੇ ਆ ਜਾਵੇ, ਅਸੀਂ ਉਸ ਨੂੰ ਪ੍ਰਲੋਕ ਦੇ ਸੁਖ ਬਖਸ਼ ਦਈਏ, ਪ੍ਰਲੋਕ ਦੇ ਵਿੱਚ ਉਹਦੀ ਸਹਾਇਤਾ ਕਰੀਏ। ਇਸ ਲਈ ਦਸ ਹਜ਼ਾਰ ਸਾਲ ਦਾ ਜਿਹੜਾ ਸਮਾਂ ਹੈ ਅਸੀਂ ਉਸ ਸਿੱਖ ਦੀ ਉਡੀਕ ਕਰਦੇ ਹਾਂ।
ਹਮਰੀ ਦਿਸ਼ ਕੋ ਸਿੱਖ ਇਹ ਚਲੇ ਆਵੇ ਕੈਸੇ।
ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਸਿੱਖ ਜਿਹੜਾ ਸਾਡੇ ਪਾਸ ਚੱਲ ਕੇ ਆ ਜਾਵੇ।
ਜੋ ਆਵਤ ਰਲ ਜਾਤ ਹੈ ਸਿੱਖਣ ਮੈਂ ਤੈਸੇ।
ਜੇਕਰ ਸਿੱਖ ਰਸਤੇ ਤੋਂ ਭਟਕ ਗਿਆ ਤੇ ਉਸ ਨੂੰ ਸੋਝੀ ਆ ਜਾਵੇ, ਸਮਝ ਕੇ ਫਿਰ ਉਹ ਆ ਕੇ ਸੰਗਤ ਦੇ ਵਿਚ ਸਿੱਖਾਂ ਦੇ ਵਿਚ ਰਲ ਜਾਵੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭੁੱਲਿਆ ਭਟਕਿਆ ਹੋਇਆ ਸਿੱਖ ਉਹ ਫਿਰ ਕਿਤੇ ਆ ਕੇ ਸਿੱਖ ਸੰਗਤ ਦੇ ਵਿਚ ਰਲ ਜਾਵੇ, ਸੰਗਤ ਨਾਲ ਸਿੱਖਾਂ ਨਾਲ ਮਿਲਾਪ ਕਰ ਲਵੇ।
ਸਿੱਖ 56 ਕਰੋੜ ਹੈ ਸੌਂਪੇ ਗੁਰ ਹਾਥਾ।
56 ਕਰੋੜ ਜਿਹੜੇ ਸਿੱਖ ਹਨ ਉਹਨਾਂ ਨੂੰ ਉੱਤਮ ਪਦਵੀ ਦੇਣ ਦੇ ਵਾਸਤੇ, ਉਹਨਾਂ ਦਾ ਉਧਾਰ ਕਰਨ ਦੇ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਉਹ ਪ੍ਰਭੂ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਨੇ 56 ਕਰੋੜ ਸਿੱਖਾਂ ਦਾ ਉਧਾਰ ਕਰਨ ਦੀ ਜਿਹੜੀ ਜ਼ਿੰਮੇਵਾਰੀ ਡਿਊਟੀ ਗੁਰੂ ਦੀ ਲਾਈ ਹੈ।
ਹੁਕਮ ਅਹੈ ਕਰ ਤਾਰ ਕੋ ਸਭ ਕਰੋ ਸਨਾਥਾ।
ਇਹ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਰਤਾਰ ਦਾ ਹੁਕਮ ਹੈ ਕਿ ਇਨ੍ਹਾਂ ਦਾ ਉਧਾਰ ਕਰੋ, ਸੰਸਾਰ ਸਮੁੰਦਰ ਤੋਂ ਇਨ੍ਹਾਂ ਦਾ ਪਾਰ ਕਿਨਾਰਾ ਕਰ ਦੇਵੋ, ਪਾਰ ਉਤਾਰ ਦੇਣਾ ਕਰੋ।
ਸ਼ੁੱਧ ਧਰਮ ਕਰਕੇ ਇਨੋ ਕਲਿਕਾਲ ਮਝਾਰਾ।
ਇਨ੍ਹਾਂ ਨੂੰ ਸ਼ੁੱਧ ਧਰਮ, ਇਨ੍ਹਾਂ ਦਾ ਧਰਮ ਗ੍ਰਹਿਣ ਕਰਵਾ ਕੇ, ਇਨ੍ਹਾਂ ਨੂੰ ਧਰਮ ਦੇ ਵਿਚ ਲਿਆ ਕੇ ਇਨ੍ਹਾਂ ਦਾ ਕਲਯੁਗ ਦੇ ਵਿਚ ਪਾਰ ਉਤਾਰਾ ਕਰਨਾ ਕਰੋ। ਇਹ ਵਾਹਿਗੁਰੂ ਪਰਮੇਸ਼ਰ ਨੇ ਪੂਰੇ ਗੁਰੂ ਦੀ ਡਿਊਟੀ ਲਾਈ ਹੈ।
ਕਰੋ ਉਦਾਰਨ ਜਗਤ ਤੇ ਲੈ ਸਿੰਧ ਕਿਨਾਰਾ।
ਤੇ ਇਨ੍ਹਾਂ ਦਾ ਜਿਹੜਾ ਜਗਤ ਤੋਂ ਉਧਾਰ ਹੋ ਜਾਵੇ, ਸੰਸਾਰ ਸਮੁੰਦਰ ਨੂੰ ਪਾਰ ਕਰ ਜਾਣ।
ਉਤ ਤੇ ਲੋਕ ਕੁਬੇਰ ਲੱਗ ਕਿਤ ਭੂ ਪਰ ਸਾਰੇ।
ਉਧਰੋਂ ਕੁਬੇਰ ਪੁਰੀ ਤੱਕ ਇਧਰ ਧਰਤੀ ਦੇ ਸਾਰੇ ਜਿੰਨੇ ਵੀ ਸਿੱਖ ਹਨ।
ਗੁਰੂ ਉਡੀਕੇਂਗੇ ਖਰੇ ਸਿੱਖ ਔਰ ਨਿਹਾਰੇ।
ਗੁਰੂ ਉਹਨਾਂ ਨੂੰ ਪਰਲੋਕ ਦੇ ਦਰਵਾਜੇ ਤੇ ਖੜ ਕੇ ਉਡੀਕੇਗਾ ਤੇ ਸਿੱਖਾਂ ਵੱਲ ਤੱਕਣਗੇ। ਸਿੱਖਾਂ ਵੱਲ ਤੱਕਦੇ ਹੋਏ ਗੁਰੂ ਆਪਣੇ ਸਿੱਖ ਦੀ ਉਡੀਕ ਕਰੇਗਾ।
ਧਨਦ ਲੋਕ ਪਾਵ ਲੋਕ ਲੱਗ ਵਿਚਰੇ ਗਨ ਸਾਰੇ।
ਕੁਬੇਰ ਲੋਕ ਤੋਂ ਲੈ ਕੇ ਪ੍ਰਿਥਵੀ ਦੇ ਲੋਕਾਂ ਤੱਕ ਜਿੰਨੇ ਵੀ ਇਹ ਲੋਕ ਹਨ।
ਜਿਨ ਕੋ ਨਾਮ ਸ਼ਹੀਦ ਹੈ ਸਭ ਪਰ ਬਲ ਤਾਰੇ।
ਕਹਿੰਦੇ ਜਿਨ੍ਹਾਂ ਦਾ ਨਾਮ ਸ਼ਹੀਦ ਹੈ, ਜਿਨ੍ਹਾਂ ਨੇ ਬੜੀ ਭਾਰੀ ਸ਼ਕਤੀ ਨੂੰ ਧਾਰਨ ਕੀਤਾ ਹੋਇਆ ਹੈ। ਸ਼ਹੀਦ ਇਹ ਫਾਰਸੀ ਦਾ ਸ਼ਬਦ ਹੈ। ਸ਼ਹੀਦ ਦੋ ਪ੍ਰਕਾਰ ਦੇ ਹਨ, ਇੱਕ ਹਨ ਸ਼ਕਾਮ, ਇੱਕ ਹਨ ਨਿਸ਼ਕਾਮ। ਜਿਹੜੇ ਸ਼ਹੀਦ ਸ਼ਕਾਮ ਹਨ ਉਹ ਜਦੋਂ ਜੰਗ ਯੁੱਧ ਦੇ ਵਿਚ ਸ਼ਹੀਦੀ ਪ੍ਰਾਪਤ ਕਰਦੇ ਹਨ ਤੇ ਉਹ ਸਵਰਗ ਦੇ ਵਿਚ ਜਾਂਦੇ ਹਨ। ਤੇ ਇਧਰ ਜਿਹੜੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਰਹਿਣ ਵਾਲੇ ਸਿੱਖ ਹਨ, ਜਿਹੜੇ ਮੈਦਾਨੇ ਜੰਗ ਅੰਦਰ ਸ਼ਹੀਦੀ ਪ੍ਰਾਪਤ ਕਰਦੇ, ਇਹ ਸਾਰੇ ਨਿਸ਼ਕਾਮ ਹਨ। ਇਸ ਕਰਕੇ ਇਹ ਸਾਰੇ ਜਿਤਨੇ ਵੀ ਨਿਸ਼ਕਾਮ ਸ਼ਹੀਦ ਹਨ ਇਹ ਸੱਚਖੰਡ ਦੇ ਵਿਚ ਜਾ ਕੇ ਵਾਸਾ ਕਰਦੇ ਹਨ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਇਹ ਜਿਹੜੇ ਸ਼ਹੀਦ ਹਨ ਜਿਨ੍ਹਾਂ ਨੇ ਭਾਰੀ ਸ਼ਕਤੀ ਨੂੰ ਧਾਰਨ ਕੀਤਾ।
ਜਸ ਜਸ ਹੋਏ ਇਨ ਪਾਵਨਾ ਤਸ ਤਸ ਸਿੱਧ ਹੋਵੇ।
ਜਿਵੇਂ ਇਹ ਸ਼ਹੀਦ ਹਨ, ਇਨ੍ਹਾਂ ਦੇ ਸ਼ਹੀਦਾਂ ਦੀ ਜਿਵੇਂ ਜਿਵੇਂ ਦੀ ਮਨ ਦੀ ਭਾਵਨਾ ਹੋਵੇ ਤੇ ਉਸੇ ਉਸੇ ਤਰ੍ਹਾਂ ਇਨ੍ਹਾਂ ਦੀ ਮਨ ਦੀ ਜਿਹੜੀ ਭਾਵਨਾ ਹੈ ਉਹ ਪੂਰੀ ਹੋ ਜਾਂਦੀ ਹੈ।
ਊਤ ਪਰੇਤ ਅਸੁਰਾਨ ਪਰ ਸਭ ਕੋ ਏ ਜੋਵੇ।
ਭੂਤ ਪ੍ਰੇਤ ਅਸੁਰਾਨ ਇਹ ਸਾਰੇ ਜਿਹੜੇ ਹਨ ਇਹ ਸਾਰੇ ਇਨ੍ਹਾਂ ਦੇ ਅਧੀਨ ਹਨ, ਸਾਰੇ ਇਨ੍ਹਾਂ ਦੇ ਅਧੀਨ ਹੋ ਕੇ ਚੱਲਦੇ ਹਨ।
ਪਸ ਪੰਖੀ ਨਗ ਨਾਗ ਨਰ ਜਚ ਗੰਧਰਵ ਬਿਰਿੰਦਾ।
ਜਿੰਨੇ ਵੀ ਪਸ਼ੂ ਹਨ, ਪੰਖੀ ਹਨ ਅਤੇ ਨਾਗ ਹਨ ਤੇ ਜਿੰਨੇ ਵੀ ਪਰਬਤ ਹਨ, ਨਰ ਜਸ ਗੰਧਰਵ ਆਦਿਕ ਜਿੰਨੇ ਵੀ ਹਨ।
ਰਾਖਸ਼ੀ ਆਦਿਕ ਅਪਸਰਾ ਤਰ ਸ਼ਕਤ ਬਿਲੰਦਾ।
ਰਾਸ਼ਕ ਅਪਸਰਾ ਆਦਿਕ ਸਾਰੇ ਇਨ੍ਹਾਂ ਦੇ ਅਧੀਨ ਹਨ। ਇਨ੍ਹਾਂ ਸਾਰਿਆਂ ਤੋਂ ਜ਼ਿਆਦਾ ਸ਼ਕਤੀ ਇਨ੍ਹਾਂ ਸ਼ਹੀਦਾਂ ਦੇ ਕੋਲ ਹੈ। ਇਨ੍ਹਾਂ ਸ਼ਹੀਦਾਂ ਨੇ ਆਪਣੀ ਸ਼ਕਤੀ ਦੇ ਨਾਲ ਸਾਰਿਆਂ ਨੂੰ ਆਪਣੇ ਅਧੀਨ ਕੀਤਾ ਹੋਇਆ ਹੈ।
ਹੁਕਮ ਸ਼ਹੀਦਨ ਕੋ ਚਲੈ ਇਨ ਸਭ ਪਰ ਜਾਨੋ।
ਇਹ ਜਿਹੜੇ ਸਾਰੇ ਪਿੱਛੇ ਦੱਸੇ ਹਨ, ਪਸ਼ੂ ਪੰਖੀ ਪਰਬਤ ਨਾਗ ਨਰ ਜਸ ਗੰਧਰਵ ਰਾਕਸ਼ ਆਦਿਕ, ਇਨ੍ਹਾਂ ਸਾਰਿਆਂ ਤੇ ਸ਼ਹੀਦਾਂ ਦਾ ਹੁਕਮ ਚੱਲਦਾ ਹੈ। ਸ਼ਹੀਦਾਂ ਦੇ ਹੁਕਮ ਦੇ ਅਨੁਸਾਰ ਹੀ ਇਹ ਵਿਚਰਦੇ ਹਨ।
ਅਪਰਨ ਕੀ ਗਿਣਤੀ ਕਾਂ ਜਮ ਦੂਤ ਮਾਨੋ।
ਕਵੀ ਸੰਤੋਖ ਸਿੰਘ ਜੀ ਲਿਖ ਰਹੇ ਹਨ ਕਿ ਇਨ੍ਹਾਂ ਦੀ ਗਿਣਤੀ ਤਾਂ ਕੀ ਕਰੀਏ। ਸਤਿਗੁਰੂ ਪਾਤਸ਼ਾਹ ਜੀ ਜਿਵੇਂ ਗੁਰਸਿੱਖਾਂ ਨੂੰ ਦੱਸ ਰਹੇ ਹਨ ਕਿ ਜਿਹੜੇ ਜਮਦੂਤ ਵੀ ਹਨ ਆਪਣੇ ਆਪ ਨੂੰ ਬੜੇ ਬਲੀ ਅਖਵਾਉਣ ਵਾਲੇ, ਉਹ ਜਮਦੂਤ ਵੀ ਸਿੱਖਾਂ ਇਨ੍ਹਾਂ ਸ਼ਹੀਦਾਂ ਦੇ ਅਧੀਨ ਹਨ।
ਬੂਜ ਸ਼ਹੀਦਨ ਕੋ ਫਿਰੇ ਔਰ ਮੈਂ ਡਰ ਤਾਰੇ।
ਇਨ੍ਹਾਂ ਸ਼ਹੀਦਾਂ ਤੋਂ ਡਰਦੇ ਹੋਏ ਉਹ ਜਿਹੜੇ ਜਮਦੂਤ ਹਨ ਜਾਂ ਹੋਰ ਸ਼ਕਤੀਆਂ ਵਾਲੇ ਜਿਹੜੇ ਹਨ, ਉਹ ਵੀ ਸ਼ਹੀਦਾਂ ਤੋਂ ਡਰਦੇ ਹੋਏ ਇਨ੍ਹਾਂ ਤੋਂ ਪੁੱਛ ਕੇ ਫਿਰ ਕਿਸੇ ਪਾਸੇ ਵੱਲ ਨੂੰ ਤੁਰਦੇ ਹਨ।
ਲੋਕ ਕਾਏ ਪੈਤਾਲ ਇਨ ਲੱਖ ਭੇਦ ਉਧਾਰੇ।
ਇਨ੍ਹਾਂ ਦਾ ਭੇਦ ਜਾਣਦਿਆਂ ਜਿਹੜੇ ਲੋਕ ਹਨ ਇਨ੍ਹਾਂ ਨੂੰ ਬੈਤਾਲ ਕਹਿੰਦੇ ਹਨ, ਬੈਤਾਲ ਦੇ ਨਾਲ ਭੇਦ ਇਨ੍ਹਾਂ ਦਾ ਕਰਕੇ ਜਾਣਦੇ ਹਨ।
ਸ਼ਾਸਤਰਨ ਕੋ ਪਠੇ ਜੋ ਸੋ ਇਨਕੇ ਨਾਮੋ।
ਕਹਿੰਦੇ ਸ਼ਾਸਤਰਾਂ ਨੂੰ ਪੜਨ ਵਾਲੇ ਇਸ ਪ੍ਰਕਾਰ ਦੇ ਨਾਲ ਲੋਕ ਇਨ੍ਹਾਂ ਦਾ ਨਾਮ ਲੈਂਦੇ ਹਨ, ਸ਼ਾਸਤਰਾਂ ਨੂੰ ਜਿਹੜੇ ਪੜਨ ਵਾਲੇ ਹਨ।
ਵਿਦਿਆ ਘਰ ਪਾਖਤ ਸਕਲ ਬਿਲ ਸਤ ਅਭਿਰਾਮੋ।
ਕਹਿਣ ਲੱਗੇ ਵਿਦਿਆ ਧਾਰ ਕੇ ਜਿਹੜੇ ਦੇਵਤੇ ਹਨ, ਵਿਦਿਆ ਨੂੰ ਧਾਰਨ ਕਰਕੇ ਦੇਵਤਿਆਂ ਦੇ ਸਮਾਨ ਰਹਿੰਦੇ ਹਨ।
ਲਖੋ ਅਸ਼ੁਭ ਪੀ ਇਨੋ ਮੈਂ ਸ਼ੁਭ ਐ ਕਨੇਰੇ।
ਇਨ੍ਹਾਂ ਦੇ ਵਿੱਚ ਅਸ਼ੁਭ ਵੀ ਹਨ ਪਰ ਬਹੁਤ ਭਾਰੀ ਗਿਣਤੀ ਦੇ ਵਿੱਚ ਸ਼ੁਭ ਕਰਮ ਕਰਨ ਵਾਲੇ ਵੀ ਹਨ।
ਹੈ ਸੁਭਾਵ ਤੈ ਪਿਦਨ ਗੁਣ ਸਤ ਰਜ ਤਮ ਕੇਰੇ।
ਸਤਿਗੁਰੂ ਪਾਤਸ਼ਾਹ ਜੀ ਦੱਸ ਰਹੇ ਹਨ ਕਿ ਇਹ ਤਿੰਨ ਪ੍ਰਕਾਰ ਦੀਆਂ ਵਿਧੀਆਂ ਦਾ ਇਨ੍ਹਾਂ ਦਾ ਸੁਭਾਵ ਹੈ। ਗੁਣ ਸਤਗੁਣ, ਰਾਜਗੁਣ, ਤਮ ਗੁਣ, ਇਸ ਪ੍ਰਕਾਰ ਦੀਆਂ ਤਿੰਨ ਬਿਰਤੀਆਂ ਦੇ ਸੁਭਾਵ ਦੇ ਇਹ ਮਾਲਕ ਹਨ।
ਸੰਗਤ ਤੇ ਪੁਜਵਾਵਈ ਜੋ ਹੈ ਇਨ ਕੇਰੀ।
ਇਨ੍ਹਾਂ ਦੀ ਜਿਹੜੀ ਸੰਗਤ ਹੈ ਉਹ ਇਨ੍ਹਾਂ ਸ਼ਹੀਦਾਂ ਦੀ ਪੂਜਾ ਕਰਦੀ ਹੈ। ਸਾਰੀ ਜਿਹੜੀ ਸੰਗਤ ਇਨ੍ਹਾਂ ਸ਼ਹੀਦਾਂ ਦੀ ਆ ਉਹ ਇਨ੍ਹਾਂ ਨੂੰ ਪੂਜਦੀ ਹੈ।
ਪੂਰੀ ਕਰਤ ਸੋ ਕਾਮਨਾ ਜਸ ਜਨ ਹੈ ਕੇਰੀ।
ਉਹ ਜਿਹੜੀ ਇਨ੍ਹਾਂ ਦੀ ਸੰਗਤ ਇਨ੍ਹਾਂ ਸ਼ਹੀਦਾਂ ਦੀ ਪੂਜਾ ਕਰਦੀ ਹੈ ਉਹ ਫਿਰ ਇਨ੍ਹਾਂ ਆਪਣੀ ਸੰਗਤ ਦੀ ਜਿਹੜੀ ਵੀ ਕੋਈ ਮਨ ਦੀ ਕਾਮਨਾ ਹੋਵੇ ਉਹ ਸ਼ਹੀਦ ਇਨ੍ਹਾਂ ਦੀ ਕਾਮਨਾ ਪੂਰੀ ਕਰਦੇ ਹਨ।
ਦੁੱਖ ਸੁੱਖ ਕੇ ਦਾਤਾ ਹੈ ਦੇਤੇ ਸਭ ਪ੍ਰਾਣੀ।
ਦੁੱਖ ਸੁੱਖ ਦੇ ਇਹ ਆਪ ਦਾਤੇ ਹਨ, ਮਾਲਕ ਹਨ। ਸੁਖ ਦੁੱਖ ਜਿਹੜੇ ਹਨ ਉਹ ਇਨ੍ਹਾਂ ਦੇ ਅਧੀਨ ਹਨ, ਇਹ ਮਾਲਕ ਹਨ। ਸ਼ਹੀਦ ਜੋ ਹਨ ਤੇ ਉਹ ਜਿਵੇਂ ਕਿਵੇਂ ਕਰਕੇ ਵੀ ਇਹ ਸਾਰਿਆਂ ਨੂੰ ਦੁੱਖ ਸੁੱਖ ਆਪ ਵੰਡਦੇ ਹਨ, ਬਖਸ਼ਦੇ ਹਨ।
ਸਰਬ ਕਲਾ ਸਮਰੱਥ ਏ ਤਰ ਸ਼ਕਤ ਮਾਨੀ।
ਸਰਬ ਕਲਾ ਸਾਰੀਆਂ ਕਲਾ ਕਰਕੇ ਸਮਰੱਥ ਹਨ ਤੇ ਸਾਰੀਆਂ ਸ਼ਕਤੀਆਂ ਦੇ ਵਿੱਚ ਸ਼ਹੀਦ ਮਹਾਨ ਹਨ।
ਦੇ ਕਰ ਇਨ ਕੋ ਭਰਤ ਖੰਡ ਸੁਰ ਸੁਰਗ ਸਿਧਾਰੇ।
ਜਿਹੜੇ ਦੇਵਤੇ ਹਨ ਉਹ ਇਨ੍ਹਾਂ ਸ਼ਹੀਦਾਂ ਨੂੰ ਭਰਤ ਖੰਡ ਦੇ ਕੇ ਆਪ ਅੱਗੇ ਸਵਰਗਾਂ ਦੇ ਵਿੱਚ ਚਲੇ ਜਾਂਦੇ ਹਨ।
ਬੈਠੇ ਜਾਏ ਨਿਚਿੰਤ ਹੋਏ ਸਾਂਭੀ ਸਭ ਕਾਰੇ।
ਉਹ ਜਿਹੜੇ ਦੇਵਤੇ ਜਿਨ੍ਹਾਂ ਦੇ ਪਰਮੇਸ਼ਰ ਨੇ ਡਿਊਟੀ ਲਾਈ ਹੋਈ ਹੈ ਉਹ ਸਾਰਾ ਭਰਤ ਖੰਡ ਦੀ ਜ਼ਿੰਮੇਵਾਰੀ ਇਨ੍ਹਾਂ ਸ਼ਹੀਦਾਂ ਨੂੰ ਦੇ ਕੇ ਆਪ ਸਵਰਗ ਦੇ ਵਿੱਚ ਜਾ ਕੇ ਨਿਸ਼ਚਿੰਤ ਹੋ ਕੇ ਬੈਠ ਜਾਂਦੇ ਹਨ। ਉਹਨਾਂ ਨੂੰ ਪਤਾ ਹੈ ਕਿ ਸ਼ਹੀਦ ਜਿਹੜੇ ਹਨ ਸਾਰੇ ਜ਼ਿੰਮੇਵਾਰੀ ਨੂੰ ਸਾਰੇ ਕਾਰਜ ਨੂੰ ਭਲੀ ਪ੍ਰਕਾਰ ਦੇ ਨਾਲ ਨਿਭਾ ਲੈਣਗੇ, ਸਾਰੇ ਕਾਰਜ ਨੂੰ ਕਰਨ ਦੇ ਸਮਰੱਥ ਹਨ।
ਪਹੁੰਚੇ ਜੋ ਦੇਵਨ ਸਬਨ ਅਰਪਤ ਜੇ ਪ੍ਰਾਣੀ,
ਜਿਹੜੇ ਪ੍ਰਾਣੀ ਜੋ ਭੇਟਾਵਾਂ ਆਦਿਕ ਜੋ ਇਹਨਾਂ ਦੇਵਤਿਆਂ ਦੇ ਕੋਲ ਜੋ ਵਸਤੂਆਂ ਪਹੁੰਚਦੀਆਂ ਹਨ, ਜਿਹੜੇ ਪ੍ਰਾਣੀ ਇਹਨਾਂ ਦੇ ਕੋਲ ਵਸਤੂਆਂ ਪਹੁੰਚਣੀਆਂ ਕਰਦੇ ਹਨ।
ਹੱਥ ਸ਼ਹੀਦ ਨਾ ਹੋਏ ਕੈ ਜੈ ਹੈ ਸਭ ਥਾਨੀ,
ਉਹ ਸਾਰੀਆਂ ਜਿਹੜੀਆਂ ਵਸਤੂਆਂ ਹਨ ਇਹ ਦੇਵਤੇ ਉਹਨਾਂ ਸ਼ਹੀਦਾਂ ਦੇ ਹੱਥ ਵਿਚ ਦੇ ਦਿੰਦੇ ਹਨ, ਉਹਨਾਂ ਸ਼ਹੀਦਾਂ ਦੇ ਹੱਥ ਦੇ ਵਿਚ ਉਹ ਵਸਤੂਆਂ ਜਿਹੜੀਆਂ ਸੌਂਪ ਦਿੰਦੇ ਹਨ।
ਪਰਮੇਸ਼ਰ ਕਰਤਾ ਪੁਰਖ ਇਸ ਕਾਰ ਲਗਾਏ,
ਇਹ ਜਿਹੜੀ ਸਾਰੀ ਡਿਊਟੀ ਹੈ ਇਹ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪ ਇਹਨਾਂ ਸ਼ਹੀਦਾਂ ਦੀ ਲਾਈ ਹੈ।
ਹੋਏ ਸੁਚੇਤ ਨਿਤ ਕਰਤ ਹੈ ਕਬ ਨਹਿ ਬਿਸਰਾਏ,
ਇਹ ਜਿਹੜੇ ਸ਼ਹੀਦ ਹਨ ਇਹ ਬੜੇ ਸੁਚੇਤ ਹੋ ਕੇ ਉਹ ਵਾਹਿਗੁਰੂ ਪਰਮੇਸ਼ਰ ਵੱਲੋਂ ਲਗਾਈ ਹੋਈ ਡਿਊਟੀ ਨੂੰ, ਕੰਮ ਨੂੰ, ਕਾਰਜ ਨੂੰ ਬੜੇ ਸੁਚੇਤ ਹੋ ਕੇ ਕਰਦੇ ਹਨ, ਕਿਸੇ ਪ੍ਰਕਾਰ ਦੀ ਵੀ ਕੋਈ ਅਣਗਹਿਲੀ ਨਹੀਂ ਕਰਦੇ, ਕਿਸੇ ਕੰਮ ਨੂੰ ਵਿਸਾਰਦੇ ਨਹੀਂ, ਬੜੇ ਸੁਚੇਤ ਹੋ ਕੇ ਸਾਰਾ ਕਾਰਜ ਕਰਦੇ ਹਨ।
ਹੈ ਸ਼ਹੀਦ ਸਭ ਰੀਤ ਕੇ ਲਘੂ ਬ੍ਰਿੰਦ ਵਿਸਾਲਾ,
ਸਾਰੀਆਂ ਰੀਤੀਆਂ ਦੇ ਸ਼ਹੀਦ ਹਨ, ਭਾਵ ਕੋਈ ਛੋਟੇ ਹਨ ਕੋਈ ਛੋਟੇ ਸ਼ਹੀਦ ਹਨ, ਕਿਸੇ ਦੀ ਥੋੜੀ ਕੁਰਬਾਨੀ ਹੈ ਕਿਸੇ ਦੀ ਬਹੁਤੀ ਕੁਰਬਾਨੀ ਹੈ, ਇਸ ਕਰਕੇ ਵੱਡੇ ਤੇ ਛੋਟੇ ਸਾਰੇ ਸ਼ਹੀਦ ਹਨ।
ਭੋਜਨ ਅਨਕ ਪ੍ਰਕਾਰ ਕੇ ਅਚਵੇਂ ਸਭ ਕਾਲਾ,
ਅਨੇਕ ਪ੍ਰਕਾਰ ਦੇ ਭੋਜਨ ਜਿਹੜੇ ਛਕਦੇ ਹਨ, ਅਨੇਕ ਪ੍ਰਕਾਰ ਦੇ 36 ਪ੍ਰਕਾਰ ਦੇ ਜਿਹੜੇ ਅਨੇਕ ਵੱਖ ਵੱਖ ਭਾਂਤਾਂ ਦੇ ਜਿਹੜੇ ਭੋਜਨ ਹਨ ਉਹ ਸ਼ਹੀਦਨ ਅਚਵੇਂ ਭਾਵ ਛਕਦੇ ਹਨ।
ਸੂਖਮ ਬਸਤਰਨ ਪਰਨ ਬਹੁ ਨਿਜ ਤਨ ਪਰ ਤਾਰੇ,
ਬੜੇ ਸੂਖਮ ਤੇ ਬੜੇ ਗੂੜੇ ਰੰਗਾਂ ਦੇ ਬੜੇ ਸੂਖਮ ਜਿਹੜੇ ਵਸਤਰ ਹਨ, ਸਰੀਰ ਨੂੰ ਸੁਖ ਦੇਣ ਵਾਲੇ ਉਹ ਵਸਤਰ ਜਿਹੜੇ ਆਪਣੇ ਇਹ ਸਰੀਰ ਤੇ ਧਾਰਨ ਕਰਦੇ ਹਨ।
ਅਸਵਾਰੀ ਸਭ ਰੀਤ ਕੀ ਆਰੋਹ ਬਿਹਾਰੇ,
ਇਹ ਜਿਸ ਪ੍ਰਕਾਰ ਦੀ ਵੀ ਮਨ ਭਾਉਂਦੀ ਅਸਵਾਰੀ ਚਾਹੁੰਦੇ ਹਨ, ਜਿਸ ਚੀਜ਼ ਤੇ ਵੀ ਅਸਵਾਰੀ ਕਰਨੀ ਚਾਹੁੰਦੇ ਹਨ ਉਸੇ ਪ੍ਰਕਾਰ ਦੇ ਨਾਲ ਮਨ ਭਾਉਂਦੀ ਅਸਵਾਰੀ ਪ੍ਰਾਪਤ ਕਰਕੇ ਅਸਵਾਰ ਹੁੰਦੇ ਹਨ।
ਅਸਨ ਬਸਨ ਬਾਹਨ ਭਲੇ ਜੇ ਤਕ ਇਹ ਲੈ ਹੈ,
ਅਸਨ ਭੋਜਨ ਤੇ ਬਸਨ ਬਸਤਰ ਜਿਸ ਵੀ ਪ੍ਰਕਾਰ ਦੇ ਮਨ ਭਾਉਂਦੇ ਇਹਨਾਂ ਨੂੰ ਚਾਹੀਦੇ ਹਨ, ਉਸੇ ਤਰ੍ਹਾਂ ਦੇ ਭੋਜਨ ਤੇ ਬਸਤਰ ਆਦਿਕ ਵਾਹਨ ਜਿਹੜੇ ਚੜ੍ਹਨ ਵਾਸਤੇ ਸਵਾਰੀਆਂ ਹਨ ਉਹ ਆਪਣੇ ਮਨ ਭਾਉਂਦੇ ਪ੍ਰਾਪਤ ਕਰਦੇ ਹਨ।
ਸਭੇ ਮੁਹਾਬ ਸ਼ਹੀਦ ਗਨ ਜਿਮ ਕਿਮ ਕੋ ਦੇ ਹੈ,
ਇਸ ਪ੍ਰਕਾਰ ਦੇ ਨਾਲ ਜਿਹੜੇ ਇਹ ਸ਼ਹੀਦ ਹਨ ਇਹ ਇਸ ਪ੍ਰਕਾਰ ਦੇ ਨਾਲ ਆਪਣਾ ਜਿਹੜਾ ਵਾਹਿਗੁਰੂ ਪਰਮੇਸ਼ਰ ਦੀ ਡਿਊਟੀ ਨੂੰ ਨਿਭਾਉਂਦੇ ਹਨ ਤੇ ਮਨ ਭਾਉਂਦਾ ਜਿਸ ਤਰ੍ਹਾਂ ਦਾ ਵੀ ਇਹਨਾਂ ਨੂੰ ਕੋਈ ਲੋੜ ਹੋਵੇ ਉਸੇ ਅਨੁਸਾਰ ਵਿਚਰ ਕੇ ਪੂਰੀ ਕਰਦੇ ਹਨ।
ਸਭ ਦੀਪਕ ਸਭ ਖੰਡ ਕੋ ਸਭ ਸੈਲਨ ਸੈਲਾ,
ਤੇ ਭਾਂ ਜਿਤਨੇ ਵੀ ਦੀਪ ਹਨ ਖੰਡ ਹਨ ਜਿੱਥੇ ਵੀ ਹੁਣ ਇਹਨਾਂ ਦੀ ਮਰਜ਼ੀ ਹੋਵੇ, ਭਾਵੇਂ 9 ਖੰਡਾਂ ਤੇ ਦੀਪਾਂ ਤੇ ਪਤਾਲਾਂ ਤੇ ਜਿੱਥੇ ਵੀ ਮਨ ਭਾਉਂਦੇ ਇਹਨਾਂ ਦੇ ਹੋਵੇ ਸੈਰ ਕਰਨ ਦੀ ਇੱਛਾ ਉਸੇ ਪ੍ਰਕਾਰ ਦੇ ਨਾਲ ਇਹ ਸੈਰ ਕਰਦੇ ਹਨ।
ਸਾਗਰ ਸਲਤਾ ਪਰ ਫਿਰੇ ਭੂਲੇ ਨੇ ਪਹਿਲਾ,
ਨਦੇ ਸਾਗਰ ਸਮੁੰਦਰ ਜਿਹੜੇ ਹਨ ਉਹਨਾਂ ਤੇ ਤੁਰੇ ਫਿਰੇ ਫਿਰਦੇ ਸੈਰ ਕਰਦੇ ਹਨ, ਜਿਵੇਂ ਮਾਨੋ ਕੋਈ ਧਰਤੀ ਦੇ ਉੱਪਰ ਤੁਰ ਰਿਹਾ ਹੋਵੇ, ਇਸ ਪ੍ਰਕਾਰ ਦੇ ਨਾਲ ਨਦੀਆਂ ਸਮੁੰਦਰਾਂ ਦੇ ਉੱਪਰ ਇਹ ਫਿਰ ਕੇ ਸੈਰ ਕਰਦੇ ਹਨ ਤੇ ਕਦੀ ਵੀ ਭੁੱਲਦੇ ਨਹੀਂ, ਜਿਹੜੀ ਡਿਊਟੀ ਲਾਈ ਹੈ ਉਸ ਨੂੰ ਨਿਰੰਤਰ ਯਾਦ ਰੱਖਦੇ ਹਨ।
ਅਵਲੋਕੈ ਸਭ ਥਲ ਵਿਚਰ ਮਾਇਆ ਜੋ ਤਮਾਸ਼ਾ,
ਅਵਲੋਕੈ ਸਭ ਥਲ ਵਿਚਰ ਮਾਇਆ ਜੋ ਤਮਾਸ਼ਾ, ਜੇ ਵਾਹਿਗੁਰੂ ਪਰਮੇਸ਼ਰ ਦਾ ਬਣਾਇਆ ਹੋਇਆ ਤਮਾਸ਼ਾ ਮਾਇਆ ਦਾ ਵਰਤਾਰਾ ਹੈ ਉਸ ਨੂੰ ਵੇਖਣ ਦੇ ਲਈ ਇਹ ਚਾਰੇ ਪਾਸੇ ਵਿਚਰਦੇ ਹਨ।
ਜਥਾ ਬਿਪਸ ਚਿਤ ਨ੍ਰਿਪ ਪਯੋ ਕੀ ਨੀਤਿ ਨਿਆਸਾ।
ਗੱਲ ਕੇ ਜਿਵੇਂ ਬਿਪਸਚਿਤ ਰਾਜਾ ਹੋਇਆ, ਇੱਕ ਬਿਪਸਚਿਤ ਜਿਵੇਂ ਰਾਜਾ ਹੋਇਆ, ਉਸੇ ਪ੍ਰਕਾਰ ਦੇ ਨਾਲ
ਮਾਇਆ ਕੋ ਦੇਖਣ ਗਯੋ ਜੋ ਕੁੰਟ ਮਜਾਰਾ।
ਉਹ ਜਿਹੜਾ ਬਿਪਸਚਿਤ ਰਾਜਾ ਸੀ, ਉਹਨੇ ਮਨ ਦੇ ਅੰਦਰ ਇਹ ਆਸ਼ਾ ਧਾਰਨ ਕੀਤੀ ਸੀ ਕਿ ਮੈਂ ਉਸ ਵਾਹਿਗੁਰੂ ਪਰਮੇਸ਼ਰ ਦੀ ਜਿਹੜੇ ਪਚਾਰੇ ਪਾਸੇ ਮਾਇਆ ਪਸਰੀ ਹੋਈ ਹੈ ਉਸ ਨੂੰ ਵੇਖਣਾ, ਇਹ ਆਸ਼ਾ ਲੈ ਕੇ ਇਹ ਉਹ ਚਾਰੇ ਪਾਸੇ ਚੱਲ ਕੇ ਜਦੋਂ ਵਾਹਿਗੁਰੂ ਪਰਮੇਸ਼ਰ ਦੀ ਮਾਇਆ ਨੂੰ ਦੇਖਣ ਦੇ ਵਾਸਤੇ ਗਿਆ।
ਦੇਖਤ ਦੇਖਤ ਨੈ ਮੁਰਿਓ ਨੈ ਅੰਤ ਨਿਹਾਰਾ।
ਤੇ ਹੁਣ ਉਹ ਵਾਹਿਗੁਰੂ ਪਰਮੇਸ਼ਰ ਦੀ ਮਾਇਆ ਨੂੰ ਦੇਖਦਾ ਦੇਖਦਾ ਵਾਪਸ ਨੇ ਮੁੜਿਆ ਤੇ ਨਾ ਆਪਣੇ ਸਰੀਰ ਦੀ ਗਤ ਨੂੰ ਜਾਣ ਸਕਿਆ। ਉਹ ਵਾਹਿਗੁਰੂ ਪਰਮੇਸ਼ਰ ਦੀ ਮਾਇਆ ਨੂੰ ਵੇਖ ਕੇ ਵਾਪਸ ਨਹੀਂ ਮੁੜਿਆ।
ਤਿਮਈ ਸਕਲ ਸ਼ਹੀਦ ਏ ਜਗ ਪਿਖੇ ਤਮਾਸ਼ਾ।
ਕਹਿਣ ਲੱਗੇ ਉਸੇ ਪ੍ਰਕਾਰ ਇਹ ਸ਼ਹੀਦ ਹਨ ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਦੇ ਬਣਾਏ ਹੋਏ ਜਗਤ ਦਾ ਤਮਾਸ਼ਾ ਵੇਖਦੇ ਹਨ।
ਤਨ ਜੋਨੀ ਅਪਰ ਨਾ ਤਰੈ ਜਿਮ ਜੀਵ ਸੋ ਆਸਾ।
ਕਹਿਣ ਲੱਗੇ ਜਿਹੜੇ ਸੰਸਾਰ ਦੇ ਜੀਵ ਹਨ ਉਹ ਜਦੋਂ ਉਹਨਾਂ ਦਾ ਅੰਤਲਾ ਸਮਾਂ ਆਵੇ ਤੇ ਅੰਤਲੇ ਸਮੇਂ ਜਿਵੇਂ ਉਹਨਾਂ ਦੇ ਮਨ ਦੀ ਕੋਈ ਆਸ ਜਾਗ ਪਵੇ, ਮਨ ਦੇ ਅੰਦਰ ਕੋਈ ਸੰਕਲਪ ਲੈ ਲੈਣ ਤੇ ਉਸੇ ਦੌਰਾਨ ਉਸ ਦੀ ਮੌਤ ਹੋ ਜਾਵੇ ਤੇ ਫਿਰ ਉਹੀ ਜੋਨੀ ਦੇ ਵਿੱਚ ਜਾ ਕੇ ਅੱਗੇ ਪੈਂਦਾ, ਜਿਵੇਂ ਆਪਾਂ ਗੁਰਬਾਣੀ ਦੇ ਵਿੱਚ ਸਰਵਣ ਕਰਦੇ ਆ, ਅੰਤ ਕਾਲ ਜੋ ਲਕਸ਼ਮੀ ਸਿਮਰਾਇਆ ਸੀ ਚਿੰਤਾ ਮੈਂ ਜੇ ਮਰਾਇਆ, ਸਰਪ ਜੋੜ ਵਨ ਵਲ ਔਤਰਾ ਪੂਰਾ ਪਾਵਨ ਸ਼ਬਦ ਆਪ ਸਰਵਤ ਸੰਗਤਾਂ ਭਲੀ ਪ੍ਰਕਾਰ ਦੇ ਨਾਲ ਜਾਣਦੇ ਹੋ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਸੰਸਾਰ ਦੇ ਜੀਵ ਜਦੋਂ ਉਹਨਾਂ ਦਾ ਅੰਤਲਾ ਸਮਾਂ ਆਵੇ ਤੇ ਮਨ ਦੇ ਅੰਦਰ ਕੋਈ ਆਸ਼ਾ ਜਾਗ ਪਵੇ, ਕੋਈ ਸੰਕਲਪ ਲੈ ਲੈਣ ਤੇ ਉਧਰ ਮੌਤ ਹੋ ਜਾਵੇ, ਫਿਰ ਉਸੇ ਪ੍ਰਕਾਰ ਦੇ ਨਾਲ ਉਹ ਜੂਨੀ ਦੇ ਵਿੱਚ ਪੈਂਦੇ ਹਨ। ਪਰ ਜਿਹੜੇ ਇਹ ਸ਼ਹੀਦ ਹਨ, ਇਹ ਸ਼ਹੀਦ ਉਹਨਾਂ ਜੀਵਾਂ ਦੀ ਤਰ੍ਹਾਂ ਜੂਨੀਆ ਦੇ ਵਿੱਚ ਨਹੀਂ ਆਉਂਦੇ ਹਨ।
ਪਰਮਤ ਨੇ ਮਰ ਪੇ ਜਨਮ ਸਿਰ ਪਰ ਗੁਰ ਪੂਰਾ।
ਤੇ ਦੁਨੀਆਂ ਦੇ ਵਿੱਚ ਕਿਸੇ ਪ੍ਰਕਾਰ ਦੇ ਨਾਲ ਵੀ ਭਰਮਦੇ ਨਹੀਂ, ਭਰਮ ਦੇ ਵਿੱਚ ਪੈ ਕੇ ਨਾ ਇਹਨਾਂ ਦੀ ਕਿਸੇ ਪ੍ਰਕਾਰ ਨਾਲ ਮੌਤ ਹੁੰਦੀ ਹੈ, ਨਾ ਇਹ ਜੰਮਦੇ ਹਨ ਨਾ ਮਰਦੇ ਹਨ। ਕਿਉਂ? ਸਿਰ ਪਰ ਗੁਰ ਪੂਰਾ, ਇਹਨਾਂ ਦੇ ਸਿਰ ਤੇ ਪੂਰੇ ਗੁਰੂ ਦਾ ਹੱਥ ਹੈ, ਪੂਰਾ ਗੁਰੂ ਇਹਨਾਂ ਦੇ ਸਿਰ ਤੇ ਹੈ, ਇਸ ਕਰਕੇ ਦੁਨੀਆਂ ਦੇ ਵਿੱਚ ਨਹੀਂ ਆਉਂਦੇ, ਇਸ ਕਰਕੇ ਜਨਮ ਮਰਨ ਦੇ ਵਿੱਚ ਨਹੀਂ ਪੈਂਦੇ ਹਨ।
ਪਾਲੀ ਸਭ ਸੰਭਾਲ ਲੇ ਕਹਿ ਕਹਿ ਬਚ ਰੂਰਾ।
ਪਾਲੀ ਸਭ ਸੰਭਾਲ ਲੇ ਕਹਿ ਕਹਿ ਬਚ ਰੂਰਾ, ਭਾਵ ਪਾਲੀ ਵਾਂਗੂ ਜਿਵੇਂ ਇੱਕ ਪਾਲੇ ਉਹ ਪਾ ਸਾਰੇ ਪਸ਼ੂਆਂ ਦੀ ਸੰਭਾਲ ਕਰਦਾ, ਸਾਰਿਆਂ ਨੂੰ ਕਤਰ ਕਰਕੇ ਰੱਖਦਾ, ਇਧਰ ਉਧਰ ਨਹੀਂ ਜਾਣ ਦਿੰਦਾ, ਇਸੇ ਤਰ੍ਹਾਂ ਇਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੇ ਨਾਲ ਪੂਰੇ ਗੁਰੂ ਦਾ ਹੱਥ ਆਉਣ ਕਰਕੇ ਪੂਰਾ ਗੁਰੂ ਇਹਨਾਂ ਦੀ ਸੰਭਾਲ ਕਰਦਾ ਹੈ।
ਸਬਲ ਸਮੂਹ ਸ਼ਹੀਦ ਕੀ ਗਤ ਮਿਤ ਲਖ ਐਸੇ।
ਜਿਹੜੇ ਸਾਰੇ ਇਹ ਸ਼ਹੀਦ ਹਨ ਇਹਨਾਂ ਦੀ ਗਤ ਮਿਤ ਜਿਹੜੀ ਸਹਿ ਬਲ ਦੇ ਸਹਿਤ ਹੈ, ਐ ਸਮਝਣਾ ਕਰੋ।
ਤੁਮ ਮੇਰੇ ਪ੍ਰਿਯੋ ਸਿੱਖ ਹੋ ਬੂਜੀ ਕੈ ਤੈਸੇ।
ਤੁਸੀਂ ਮੇਰੇ ਪਿਆਰੇ ਸਿੱਖ ਹੋ, ਸਤਿਗੁਰ ਪਾਤਸ਼ਾਹ ਜੀ ਕਹਿਣ ਲੱਗੇ ਤੁਸੀਂ ਮੇਰੇ ਪਿਆਰੇ ਸਿੱਖ ਹੋ ਤੇ ਤੁਸੀਂ ਜਿਸ ਤਰ੍ਹਾਂ ਮੇਰੇ ਕੋਲੋਂ ਸ਼ਹੀਦਾਂ ਦੇ ਬਾਰੇ ਪੁੱਛਣਾ ਕੀਤਾ, ਮੈਂ ਆਪ ਜੀ ਨੂੰ ਉਸੇ ਪ੍ਰਕਾਰ ਦੇ ਨਾਲ ਦੱਸਿਆ ਹੈ।
ਅਹੈ ਨਾਥ ਜੇ ਸ਼ਕਤ ਧਰ ਤਿਨ ਸੰਗਤ ਜੋਈ। ਅਹੈ ਨਾਥ ਜੇ ਸ਼ਕਤ ਧਰ ਤਿਨ ਸੰਗਤ ਜੋਈ।
ਜੋ ਨੌ ਨਾਥ ਹੋਏ ਹਨ ਸ਼ਕਤੀਆਂ ਨੂੰ ਧਾਰਨ ਕਰਕੇ ਸ਼ਕਤੀਵਾਨ, ਜਿਹੜੇ ਨੌ ਨਾਥ ਹੋਏ ਹਨ ਉਹਨਾਂ ਦੀ ਜਿਹੜੀ ਰੀਤੀ ਸੀ।
ਸਿੱਧ ਐ ਸਮੁਦਾਇ ਸੋ ਸਿੱਧੀ ਧਰ ਸੋਈ।
ਜਿਹੜੇ ਸਿੱਧ ਹੋਏ ਹਨ ਜਿਵੇਂ ਨੌ ਨਾਥ ਹੋਏ ਤੇ ਉਹਨਾਂ ਦੀ ਅੱਗੇ ਸੰਗਤ ਹੋਈ, ਇਸ ਤਰ੍ਹਾਂ ਜਿਹੜੇ ਸਿੱਧ ਹੋਏ ਹਨ ਉਹਨਾਂ ਦੇ ਵੀ ਬਹੁਤ ਸਾਰੇ ਸਮੁਦਾਇ ਹੋਏ ਹਨ।
ਕਹੇ ਦੀਨ ਵਾਲੀ ਜਿਸੇ ਬਹੁ ਦੀਨ ਕਮਾਵੇ,
ਤੇ ਕਹਿਣ ਲੱਗੇ ਜਿਹੜੇ ਦੀਨ ਹਨ, ਦੀਨ ਦੇ ਵਸ ਰਹਿ ਕੇ ਜਿਹੜੇ ਦੀਨ ਕਮਾਉਂਦੇ ਹਨ।
ਲਖੋ ਮੁਹੰਮਦ ਕੀ ਅਹੈ ਤੈ ਨਿਕਟ ਰਾਵੇ,
ਕਹਿਣ ਲੱਗੇ ਮਨ ਉਹ ਮੁਹੰਮਦ ਸਦਾ ਹੀ ਉਹਨਾਂ ਦੇ ਨਿਕਟ ਰਹਿੰਦਾ, ਭਾਵ ਪਾਸ ਰਹਿੰਦਾ ਜਿਹੜੇ ਦੀਨ ਕਮਾਉਂਦੇ ਹਨ।
ਨਾਮ ਜਨਾਇਤ ਤਾਹੇ ਕੋ ਜਗ ਬਿਖੇ ਕਾਵੇ,
ਉਹਨਾਂ ਦਾ ਜਿਹੜਾ ਨਾਮ ਜਨਾਇਤ ਕਰਕੇ ਸੰਸਾਰ ਦੇ ਵਿੱਚ ਪ੍ਰਗਟ ਹੈ, ਸੰਸਾਰ ਦੇ ਵਿੱਚ ਜਨਾਇਤ ਕਰਕੇ ਉਹਨਾਂ ਨੂੰ ਜਾਣਿਆ ਜਾਂਦਾ ਹੈ। ਮੁਹੰਮਦ ਜਿਹੜਾ ਹਮੇਸ਼ਾ ਉਹਨਾਂ ਦੇ ਪਾਸ ਰਹਿੰਦਾ ਹੈ।
ਕਿਆ ਕਹੀਏ ਇਸ ਬਾਤ ਕੋ ਕਿਆ ਕਿਸੇ ਸੁਣਾਵੇ,
ਕਹਿਣ ਲੱਗੇ ਜਿਹੜੀ ਗੱਲ ਹੈ ਇਸ ਦੇ ਬਾਰੇ ਕੀ ਕਹਿਣਾ ਕਰੀਏ ਤੇ ਕਿਨੂੰ ਕੀ ਕਹਿ ਕੇ ਸੁਣਾਈਏ।
ਨਿਗੋਰੇ ਬੇਮੁਖ ਹੋਤ ਜੇ ਕਰਤੇ ਮਨ ਪਾਇਆ,
ਹੁਣ ਅੱਗੇ ਸਤਿਗੁਰ ਪਾਤਸ਼ਾਹ ਜੀ ਨਿਗੁਰੇ ਪੁਰਸ਼ ਦੀ ਗੱਲ ਕਰਦੇ ਹਨ। ਕਹਿਣ ਲੱਗੇ ਜਿਹੜੇ ਨਿਗੁਰੇ ਗੁਰੂ ਤੋਂ ਬੇਮੁਖ ਹਨ, ਜਿਹੜੇ ਮਨ ਭਾਉਂਦਾ ਸੰਸਾਰ ਦੇ ਵਿੱਚ ਵਿਚਰਦੇ ਹਨ, ਆਪਣੇ ਮਨ ਨੂੰ ਮੁੱਖ ਰੱਖ ਕੇ ਚੱਲਦੇ ਹਨ।
ਤਨ ਤਿਆਗ ਤੋ ਇਹ ਭੂਤ ਨੇ ਤਨ ਪ੍ਰੇਤ ਕੋ ਪਾਇਆ,
ਤੇ ਜਦੋਂ ਉਹ ਬੇਮੁਖ ਨਿਗੁਰੇ ਆਪਣੇ ਇਸ ਤਨ ਦਾ ਤਿਆਗ ਕਰਦੇ ਹਨ, ਤੇ ਤਨ ਦਾ ਤਿਆਗ ਕਰਦਿਆਂ ਭੂਤ ਨੇ ਬਣ ਜਾਂਦੇ, ਭੂਤ ਬਣ ਜਾਂਦੇ ਹਨ, ਤੇ ਪ੍ਰੇਤ ਦਾ ਤਨ ਜਿਹੜਾ ਉਹ ਧਾਰਨ ਕਰਦੇ ਹਨ। ਨਿਗੁਰੇ ਦੀ ਇਹ ਨਿਸ਼ਾਨੀ ਦੱਸੀ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਕਿ ਨਿਗੁਰਾ ਪੁਰਸ਼ ਐਸਾ ਹੈ ਜਿਹਨੇ ਗੁਰੂ ਨੂੰ ਧਾਰਨ ਨਹੀਂ ਕੀਤਾ, ਗੁਰੂ ਵਾਲਾ ਨਹੀਂ ਬਣਿਆ, ਉਹ ਮਰ ਕੇ ਜਦੋਂ ਤਨ ਦਾ ਤਿਆਗ ਕਰਦਾ ਭੂਤ ਬਣਦਾ, ਤੇ ਭੂਤ ਬਣਨ ਉਪਰੰਤ ਪ੍ਰੇਤ ਦਾ ਤਨ ਜਿਹੜਾ ਉਹ ਧਾਰਨ ਕਰਦਾ ਹੈ।
ਸੰਕਟ ਬਿਖੈ ਬਿਤਾਵ ਤੇ ਨਿਜ ਬੈਸ ਮਹਾਨੀ,
ਨਿਗੁਰਾ ਪੁਰਸ਼ ਆਪਣੀ ਸਾਰੀ ਉਮਰ ਸੰਕਟ ਦੇ ਵਿੱਚ, ਦੁੱਖ ਦੇ ਵਿੱਚ ਪੈ ਕੇ ਸਾਰੀ ਉਮਰ ਜਿਹੜੀ ਉਹ ਬਤੀਤ ਕਰ ਦਿੰਦਾ ਹੈ।
ਗੁਰ ਬਿਨ ਕਿਮ ਸੁਖ ਕੋਲ ਹੈ ਅੰਧੇ ਅਗਿਆਨੀ,
ਗੁਰੂ ਤੋਂ ਬਿਨਾ ਉਹ ਜਿਹੜੇ ਮੂਰਖ ਅੰਨੇ ਅਗਿਆਨੀ ਹਨ, ਅਗਿਆਨਤਾ ਵਸ ਅੰਨੇ ਹੋਏ ਹੋਏ ਹਨ, ਗਿਆਨ ਤੋਂ ਹੀਣੇ ਹਨ, ਗੁਰੂ ਤੋਂ ਬਿਨਾ ਉਹ ਸੁਖ ਦੀ ਪ੍ਰਾਪਤੀ ਨਹੀਂ ਕਰ ਸਕਦੇ, ਗੁਰੂ ਤੋਂ ਬਿਨਾ ਉਹਨਾਂ ਨੂੰ ਕਦੀ ਵੀ ਸੁਖ ਪ੍ਰਾਪਤ ਨਹੀਂ ਹੋ ਸਕਦਾ।
ਸੁਣ ਸਿੱਖਨ ਗੁਰ ਕੋ ਬਚਨ ਮਨ ਬਿਖੇ ਬਸਾਇਓ,
ਹੁਣ ਇਹ ਜਿਹੜੇ ਗੁਰੂ ਕੇ ਸਿਦਕ ਵਾਣ ਸਿੱਖ ਸਾਰੇ ਸਤਿਗੁਰ ਪਾਤਸ਼ਾਹ ਜੀ ਦੇ ਬਚਨ ਸੁਣ ਰਹੇ ਸਨ, ਸਤਿਗੁਰ ਪਾਤਸ਼ਾਹ ਜੀ ਦੇ ਪਾਵਨ ਬਚਨ ਸੁਣ ਕੇ ਗੁਰਸਿੱਖਾਂ ਨੇ ਆਪਣੇ ਮਨ ਦੇ ਵਿੱਚ ਇਹਨਾਂ ਬਚਨਾਂ ਨੂੰ ਵਸਾਉਣਾ ਕੀਤਾ ਹੈ।
ਧੰਨ ਪ੍ਰਭੂ ਪੂਰਨ ਕਲਾ ਤੁਮ ਸਕਲ ਬਤਾਇਓ,
ਕਹਿਣ ਲੱਗੇ ਧੰਨ ਹੋ ਹੇ ਪ੍ਰਭੂ ਜੀ, ਸਤਿਗੁਰੂ ਜੀ ਤੁਸੀਂ ਧੰਨ ਹੋ, ਤੁਸੀਂ ਸਾਰੀਆਂ ਕਲਾ ਦੇ ਵਿੱਚ ਪੂਰਨ ਹੋ, ਤੁਮ ਸਕਲ ਬਤਾਇਓ, ਇਹ ਜਿਹੜਾ ਸਾਰਾ ਬਿਰਤੰਤ ਹੈ ਭਲੀ ਪ੍ਰਕਾਰ ਦੇ ਨਾਲ ਆਪ ਜੀ ਨੇ ਸਾਨੂੰ ਸਰਵਣ ਕਰਾਇਆ ਹੈ।
ਪਰੇ ਸ਼ਰਨ ਤੁਮਰੀ ਮਲਿਨ ਲਿਓ ਆਪ ਸੁਧਾਰੀ,
ਹੇ ਸਤਿਗੁਰੂ ਪਾਤਸ਼ਾਹ ਜੀ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਚੱਲ ਕੇ ਆਏ ਹਾਂ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲਾ ਸੁਖ ਨਾਮ ਹਰ ਸੋਭਾ, ਮਿਲਾ ਸੁਖ ਨਾਮ ਹਰ ਸੋਭਾ। ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਆ ਕੇ ਇਹੀ ਗੁਰਸਿੱਖ ਜਦੋਂ ਅਰਦਾਸ ਕਰਦਾ ਕਿ ਮੈਂ ਆਪ ਜੀ ਦੀ ਸ਼ਰਨ ਦੇ ਵਿੱਚ ਆਇਆ, ਆਪ ਕਿਰਪਾ ਕਰਕੇ ਮੇਰਾ ਉਧਾਰ ਕਰ ਦੇਵੋ, ਨਾਮ ਦੀ ਦਾਤ ਬਖਸ਼ ਕੇ ਮੁਕਤ ਕਰ ਦੇਵੋ।
ਕਿਆ ਜਾਣੇ ਨਰ ਮੰਦ ਮਤ ਗਤ ਅਗਮੇ ਅਪਾਰੀ,
ਅਸੀਂ ਮੰਦ ਮਤ ਵਾਲੇ, ਥੋੜੀ ਮਤ ਵਾਲੇ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦੀ ਗਤ ਨੂੰ ਨਹੀਂ ਜਾਣ ਸਕਦੇ, ਆਪ ਜੀ ਦੀ ਗਤੀ ਨੂੰ ਅਸੀਂ ਥੋੜੀ ਮਤ ਵਾਲੇ ਨਹੀਂ ਜਾਣ ਸਕਦੇ ਹਾਂ।
ਕਿਤਕ ਦਿਓਸ ਤੁਰ ਪਿੱਛ ਰਹੇ ਦਿਓ ਆਪ ਬਤਾਈ,
ਕਿਤਕ ਦਿਓਸ ਦੁਰ ਪਿੱਛ ਰਹੇ ਦਿਓ ਆਪ ਬਤਾਈ। ਸਤਿਗੁਰ ਪਾਤਸ਼ਾਹ ਜੀ ਇਹ ਜਿਹੜਾ ਦੁਰਭਿਸ਼ ਤੋਂ ਭਾਵ ਹੈ ਕਾਲ, ਇਹ ਜਿਹੜਾ ਕਾਲ ਪਿਆ ਹੋਇਆ ਹੈ, ਇਹ ਹੋਰ ਕਿਤਨਾ ਕੁ ਸਮਾਂ ਕਾਲ ਪਿਆ ਰਹੇਗਾ, ਇਸ ਦੇ ਬਾਰੇ ਜਨਾਉਣਾ ਕਰੋ।
ਅਨ ਥੋਰਿਓ ਸਭ ਦੇਸ਼ ਤਾਂ ਡੁੱਲ ਗਈ ਲੁਕਾਈ।
ਸਤਿਗੁਰੂ ਪਾਤਸ਼ਾਹ ਜੀ, ਕਾਲ ਪੈਣ ਦੇ ਨਾਲ ਜਦੋਂ ਚਾਰੇ ਪਾਸੇ ਅੰਨ ਦੀ ਥੁੜ ਪੈ ਗਈ, ਕਿਸੇ ਪਾਸੋਂ ਅੰਨ ਪ੍ਰਾਪਤ ਨਹੀਂ ਹੁੰਦਾ, ਤੇ ਲੁਕਾਈ ਜਿਹੜੀ ਉਹ ਜਿਹੜੀ ਡੋਲ ਗਈ ਹੈ।
ਸ਼੍ਰੀ ਮੁਖ ਤੇ ਕਹਿ ਬਾਤ ਕੋ ਦੁੱਖ ਕਾਲ ਬਿਤਾਇਓ।
ਸਤਿਗੁਰੂ ਪਾਤਸ਼ਾਹ ਜੀ ਨੂੰ ਜਦੋਂ ਗੁਰਸਿੱਖਾਂ ਨੇ ਇਹ ਕਾਲ ਦੇ ਬਾਰੇ ਪੁੱਛਣਾ ਕੀਤਾ, ਸਤਿਗੁਰੂ ਪਾਤਸ਼ਾਹ ਜੀ ਹੁਣ ਦੱਸਣ ਲੱਗੇ ਹਨ ਕਿ ਕਿਤਨਾ ਕੁ ਸਮਾਂ ਹੋਰ ਇਹ ਕਾਲ ਇਸੇ ਤਰ੍ਹਾਂ ਰਹੇਗਾ।
ਬਰਖੇ ਧਨ ਸਭ ਭੂਮ ਪਰ ਅਬ ਸਮਾਂ ਸੋ ਆਇਓ।
ਸਤਿਗੁਰੂ ਪਾਤਸ਼ਾਹ ਜੀ ਅੰਤਰਜਾਮੀ ਸਤਿਗੁਰੂ ਪਾਤਸ਼ਾਹ ਜੀ ਜੋ ਭਵਿੱਖਤ ਬਾਰੇ ਸਭ ਕੁਝ ਜਾਣਦੇ ਹਨ, ਕਹਿਣ ਲੱਗੇ ਬਸ ਉਹ ਸਮਾਂ ਹੁਣ ਨਜ਼ਦੀਕ ਆ ਗਿਆ, ਹੁਣ ਭਾਰੀ ਵਰਖਾ ਹੋਵੇਗੀ ਤੇ ਭਾਰੀ ਵਰਖਾ ਹੋਣ ਦੇ ਨਾਲ ਫਸਲਾਂ ਬਹੁਤ ਹੋਣਗੀਆਂ ਤੇ ਕਾਲ ਦਾ ਜਿਹੜਾ ਖਾਤਮਾ ਹੋ ਜਾਵੇਗਾ, ਕਾਲ ਖਤਮ ਹੋ ਜਾਵੇਗਾ।
ਦੋਹਰਾ ਸੁਨ ਸਿੰਘਨ ਕਰ ਜੋਰ ਕਰ ਤਰ ਪਗ ਪੰਕਜ ਸੀਸ।
ਗੁਰੂ ਕੇ ਪਿਆਰੇ ਗੁਰਸਿੱਖਾਂ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਇੱਕ ਭਵਿੱਖਤ ਦੇ ਬਚਨ ਸੁਣੇ ਕਿ ਹੁਣ ਸਮਾਂ ਨਜ਼ਦੀਕ ਆ ਗਿਆ, ਕਾਲ ਜਿਹੜਾ ਉਹ ਖਤਮ ਹੋ ਜਾਵੇਗਾ, ਫਸਲਾਂ ਭਰਪੂਰ ਹੋਣਗੀਆਂ। ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਸ਼ਹੀਦਾਂ ਦੀ ਸਾਰੀ ਗਾਥਾ ਸਰਵਣ ਕਰਕੇ ਤੇ ਭਵਿੱਖਤ ਵਿੱਚ ਕਾਲ ਦਾ ਜੋ ਖਾਤਮਾ ਉਹਦੇ ਬਾਰੇ ਬਚਨ ਸੁਣ ਕੇ ਬੜੇ ਪ੍ਰਸੰਨ ਹੋਏ ਤੇ ਮਨ ਦੇ ਅੰਦਰ ਪ੍ਰਸੰਨਤਾ ਨੂੰ ਧਾਰਨ ਕਰਕੇ ਸਾਰੇ ਗੁਰਸਿੱਖਾਂ ਨੇ ਜਿਹੜੇ ਸੀਸ ਨੂੰ ਆਪਣੇ ਗੁਰੂ ਦੇ ਚਰਨਾਂ ਤੇ ਰੱਖ ਦਿੱਤੇ, ਚਰਨ ਵੰਦਨਾ ਕੀਤੀ ਹੈ, ਸੀਸ ਝੁਕਾਇਆ ਹੈ।
ਤਨ ਤਨ ਸਗਰੇ ਪਨੇ ਜਾਨ ਰੂਪ ਜਗਦੀਸ਼।
ਸਾਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਜਗਤ ਦੇ ਹੀ ਜਗਤ ਦਾ ਮਾਲਕ ਜਾਣਦੇ ਆ, ਸਾਰਿਆਂ ਨੇ ਦੋਵੇਂ ਹੱਥ ਜੋੜੇ ਤੇ ਸਤਿਗੁਰੂ ਪਾਤਸ਼ਾਹ ਜੀ ਦੀ ਜੈ ਜੈਕਾਰ ਕਰਨ ਲੱਗੇ, ਕਹਿਣ ਲੱਗੇ ਧੰਨ ਹੋ ਸਤਿਗੁਰੂ ਜੀ, ਤੁਸੀਂ ਧੰਨ ਹੋ।
ਦੋਹਰਾ ਇੱਕ ਦਿਨ ਬੈਠੇ ਸਤਿਗੁਰੂ ਇੱਕ ਲੜਕਾ ਤੈ ਆਏ।
ਇੱਕ ਦਿਨ ਸਤਿਗੁਰੂ ਪਾਤਸ਼ਾਹ ਜੀ ਦਾ ਦੀਵਾਨ ਸਜਿਆ ਹੋਇਆ ਸੀ, ਸਤਿਗੁਰੂ ਪਾਤਸ਼ਾਹ ਜੀ ਬੈਠੇ ਸਨ ਤਖ਼ਤ ਤੇ, ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਇੱਕ ਨੌਜਵਾਨ ਲੜਕਾ ਚੱਲ ਕੇ ਆਇਆ ਹੈ।
ਕਰ ਬੰਧਨ ਸਨ ਮੁਖ ਖਰਿਓ ਸੁੰਦਰ ਅੰਗ ਸਜਾਏ।
ਇਹ ਜਿਹੜਾ ਲੜਕਾ ਨੌਜਵਾਨ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਆਇਆ, ਇਹਨੇ ਆ ਕੇ ਸਨਮੁਖ ਹੋ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਵੰਦਨਾ ਕੀਤੀ, ਨਮਸਕਾਰ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਖੜ ਗਿਆ। ਇਹਨੇ ਜਿਹੜੇ ਆਪਣੇ ਸੁੰਦਰ ਅੰਗ ਸਨ ਬੜੇ ਸਜਾਏ ਹੋਏ ਸਨ।
ਨਿਸ਼ਾਨੀ ਚੰਦ ਕਲਗੀ ਤਾਰੇ ਅਵਲੋਕ ਕੈ ਬੋਲੇ ਤਿਸ ਕਾਲਾ।
ਕਲਗੀ ਤਰ ਸਤਿਗੁਰੂ ਪਾਤਸ਼ਾਹ ਜੀ ਜਦੋਂ ਇਹ ਨੌਜਵਾਨ ਲੜਕਾ ਨਮਸਕਾਰ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਸਨਮੁਖ ਖੜਾ ਹੋਇਆ, ਇਹਦੇ ਵੱਲ ਵੇਖ ਕੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਮੁਖ ਦੇ ਵਿੱਚੋਂ ਬੋਲੇ ਹਨ,
ਕਹਿ ਕੋ ਸੁਤ ਲੜਕੇ ਕਹੋ ਕਿਸ ਪੁਰ ਮੈਂ ਸ਼ਾਲਾ।
ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਹੇ ਨੌਜਵਾਨ, ਤੂੰ ਕਿਹਦਾ ਪੁੱਤਰ ਹੈ ਤੇ ਕਿੱਥੇ ਤੇਰਾ ਘਰ ਹੈ, ਤੂੰ ਕਿੱਥੋਂ ਦਾ ਰਹਿਣ ਵਾਲਾ ਤੇ ਕਿਸ ਦਾ ਤੂੰ ਪੁੱਤਰ ਹੈ।
ਜਾਤ ਗੋਤ ਹੈ ਕਵਨ ਤੋ ਸੁਨ ਤਾਏ ਬਤਾਇਓ।
ਤੇਰੀ ਜਾਤ ਕੌਣ ਹੈ, ਤੇਰੀ ਗੋਤ ਕੀ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਇਸ ਪ੍ਰਕਾਰ ਦੇ ਨਾਲ ਇਸ ਨੌਜਵਾਨ ਦੇ ਕੋਲੋਂ ਪੁੱਛਣਾ ਕੀਤਾ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਇਹ ਨੌਜਵਾਨ ਲੜਕਾ ਹੁਣ ਦੱਸਣ ਲੱਗਾ ਹੈ,
ਸਤਿਗੁਰ ਸੱਚੇ ਪਾਤਸ਼ਾਹ ਮੈਂ ਸ਼ਰਨੀ ਆਇਓ।
ਹੇ ਸਤਿਗੁਰ ਸੱਚੇ ਪਾਤਸ਼ਾਹ, ਮੈਂ ਆਪ ਜੀ ਦੀ ਸ਼ਰਨ ਦੇ ਵਿੱਚ ਚੱਲ ਕੇ ਆਇਆ ਹਾਂ।
ਪਾਹੁਲ ਖੰਡੇ ਕੀ ਲਈ ਮੋਲੇ ਕਾ ਬੇਟਾ।
ਹੇ ਸਤਿਗੁਰੂ ਜੀ, ਮੈਂ ਖੰਡੇ ਦੀ ਪਾਹੁਲ ਪ੍ਰਾਪਤ ਕੀਤੀ ਹੋਈ ਹੈ ਤੇ ਮੋਲੇ ਦਾ ਬੇਟਾ ਹਾਂ। ਮੇਰੇ ਪਿਤਾ ਦਾ ਨਾਮ ਮੋਲਾ ਹੈ, ਮੋਲੇ ਦਾ ਮੈਂ ਬੇਟਾ ਹਾਂ।
ਪਿਤਨੇ ਲੀਨੀ ਚਰਨ ਕੀ ਕਛ ਦੇ ਤੁਮ ਭੇਟਾ।
ਤੇ ਪਿਤਾ ਜੀ ਨੇ ਆਪ ਜੀ ਨੂੰ ਪ੍ਰੇਮ ਭੇਟਾ ਅਰਪਣ ਕਰਕੇ, ਕੁਛ ਭੇਟਾਵਾਂ ਅਰਪਣ ਕਰਕੇ ਕੁਛ ਸਮਾਂ ਪਹਿਲਾਂ ਆਪ ਜੀ ਦੇ ਕੋਲੋਂ ਚਰਨ ਪਾਹੁਲ ਪ੍ਰਾਪਤ ਕੀਤੀ ਸੀ।
ਬਾਸੀ ਸ਼ਹਿਰ ਸਰਹੰਦ ਕੇ ਹਮ ਸਿੱਖ ਤੁਮਾਰੇ।
ਸਤਿਗੁਰ ਪਾਤਸ਼ਾਹ ਜੀ, ਮੈਂ ਸਰਹੰਦ ਸ਼ਹਿਰ ਦਾ ਰਹਿਣ ਵਾਲਾ ਹਾਂ, ਮੈਂ ਸਰਹੰਦ ਸ਼ਹਿਰ ਦਾ ਵਾਸੀ ਹਾਂ।
ਸੁਨ ਬੋਲੇ ਸ਼੍ਰੀ ਸਤਿਗੁਰੂ ਅਬ ਕਰੋ ਉਚਾਰੇ।
ਆਪ ਜੀ ਦੇ ਸਤਿਗੁਰੂ ਪਾਤਸ਼ਾਹ ਜੀ ਸਿੱਖ ਹਾਂ, ਜਦੋਂ ਇਸ ਤਰ੍ਹਾਂ ਇਸ ਪ੍ਰਕਾਰ ਦੇ ਨਾਲ ਬਚਨ ਕਹੇ ਦੇ ਬਚਨ ਜਵਾਬ ਸੁਣ ਕੇ ਸਤਿਗੁਰੂ ਪਾਤਸ਼ਾਹ ਜੀ ਆਪਣੇ ਮੁਖ ਦੇ ਵਿੱਚੋਂ ਬੋਲੇ ਹਨ।
ਵਸਦੀ ਸ਼ਹਿਰ ਸਰੰਦ ਹੈ ਕਹਿ ਪਇਓ ਉਜਾਰੇ।
ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਤੂੰ ਸਰਹੰਦ ਸ਼ਹਿਰ ਦਾ ਵਾਸੀ ਹੈ, ਸਰਹੰਦ ਸ਼ਹਿਰ ਤੋਂ ਤੂੰ ਚੱਲ ਕੇ ਆਇਆ, ਸਾਨੂੰ ਦੱਸਣਾ ਕਰ ਕਿ ਸਰਹੰਦ ਸ਼ਹਿਰ ਵਸਦਾ ਕੇ ਉਜੜ ਗਿਆ। ਸਤਨਾ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਪਾਤਸ਼ਾਹ ਜੀ ਨੇ ਭਵਿੱਖ ਦੇ ਜੋ ਬਚਨ ਸੁਣੋ ਕਰ ਦਿੱਤੇ। ਕਹਿਣ ਲੱਗੇ, ਸਰਹੰਦ ਸ਼ਹਿਰ ਉਹ ਅਜੇ ਵਸਦਾ ਹੈ ਜਾਂ ਉਜੜ ਗਿਆ, ਇਸ ਬਾਰੇ ਸਾਨੂੰ ਦੱਸਣਾ ਕਰ।
ਅਪਰਾਧੀ ਹੋਏ ਤੁਰਕ ਬਸ ਜਿਸੀ ਮਝਾਰੇ।
ਜਿੱਥੇ ਤੁਰਕ ਵਸਦੇ ਹਨ, ਜਿਹੜੇ ਦਿਨ ਰਾਤ ਅਪਰਾਧ ਕਰਦੇ ਹਨ, ਜਿਸ ਸਰਹੰਦ ਨਗਰੀ ਦੇ ਵਿੱਚ ਤੁਰਕਾਂ ਦਾ ਵਾਸਾ ਹੈ।
ਸੁਣ ਸੁਣ ਸੁਨਿਆਰੇ ਪਹਿਲ ਸਿੰਘ ਕਰ ਜੋਰ ਬਖਾਨਾ।
ਹੁਣ ਇਹ ਜਿਹੜਾ ਲੜਕਾ ਸੁਨਿਆਰਿਆਂ ਦਾ ਲੜਕਾ ਸੀ, ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਜਦੋਂ ਇਹ ਬਚਨ ਸੁਣੇ, ਸਤਿਗੁਰੂ ਪਾਤਸ਼ਾਹ ਜੀ ਨੇ ਪੁੱਛਣਾ ਕੀਤਾ ਤੇ ਦੋਵੇਂ ਹੱਥ ਜੋੜ ਕੇ ਦੱਸਣ ਲੱਗਾ ਹੈ।
ਹੋਏ ਹੈ ਸਕਲ ਪ੍ਰਕਾਰ ਕੋ ਜਿਮ ਗੁਰ ਕੋ ਪਾਨਾ।
ਕਹਿਣ ਲੱਗਾ, ਸਤਿਗੁਰੂ ਪਾਤਸ਼ਾਹ ਜੀ, ਹੁਣ ਉਸੇ ਪ੍ਰਕਾਰ ਹੀ ਹੋਵੇਗਾ ਜਿਸ ਤਰ੍ਹਾਂ ਤੁਸੀਂ ਬਚਨ ਕਰ ਦਿੱਤੇ ਹਨ। ਜਿਸ ਤਰ੍ਹਾਂ ਗੁਰੂ ਨੂੰ ਭਾਵੇਗਾ, ਆਉਣ ਵਾਲੇ ਸਮੇਂ ਦੇ ਵਿੱਚ ਉਸੇ ਤਰ੍ਹਾਂ ਹੀ ਹੋਵੇਗਾ।
ਅਬ ਤੋ ਮੈਂ ਵਸਤੀ ਤਜਿਓ ਟਿਗ ਆਏ ਤੁਮਾਰੇ।
ਸਤਿਗੁਰੂ ਪਾਤਸ਼ਾਹ ਜੀ, ਹੁਣ ਤਾਂ ਮੈਂ ਸਰਹੰਦ ਨਗਰੀ ਨੂੰ ਵਸਦੀ ਹੀ ਛੱਡ ਕੇ ਆਇਆ। ਜਦੋਂ ਮੈਂ ਚੱਲਿਆ ਸੀ ਉਦੋਂ ਤੱਕ ਇਹ ਸਰਹੰਦ ਨਗਰੀ ਵਸਦੀ ਸੀ, ਹੁਣ ਮੈਂ ਚੱਲ ਕੇ ਆਪ ਜੀ ਦੀ ਸ਼ਰਨ ਵਿੱਚ ਆ ਗਿਆ ਹਾਂ।
ਗੁਰੂ ਕਹਿਓ ਘਰ ਕੋ ਜੋ ਨਰ ਕੋ ਤੋਏ ਸੰਘਾਰੇ।
ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਜਿਹੜੇ ਤੇਰੇ ਘਰ ਦੇ ਹੋਰ ਵੀ ਪਰਿਵਾਰਕ ਮੈਂਬਰ ਹਨ, ਕੀ ਤੂੰ ਉਹਨਾਂ ਨੂੰ ਵੀ ਨਾਲ ਲੈ ਕੇ ਆਇਆ ਕਿ ਜਾਂ ਉਹਨਾਂ ਨੂੰ ਘਰ ਹੀ ਛੱਡ ਕੇ ਆਇਆ ਹੈ।
ਬਹੁਰ ਕਹਿਓ ਲਰ ਕੇ ਤਬੇ ਪ੍ਰਿਤ ਪਿਤ ਮ੍ਰਿਤ ਦਿਨ ਥੋਰੇ।
ਹੁਣ ਉਹ ਲੜਕਾ ਜਵਾਬ ਦੇਣ ਲੱਗਾ, ਕਹਿਣ ਲੱਗਾ, ਕੁਛ ਦਿਨ ਹੀ ਪਹਿਲਾਂ, ਕੁਝ ਸਮਾਂ ਪਹਿਲਾਂ ਮੇਰੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਹਨ।
ਮਾਤਾ ਆਈ ਹੈ ਇਹਾਂ ਤੁਮ ਚਰਨ ਨਿਹੋਰੇ।
ਤੇ ਘਰ ਦੇ ਵਿੱਚ ਅਸੀਂ ਤਿੰਨ ਹੀ ਮੈਂਬਰ ਸੀ, ਪਿਤਾ ਜੀ, ਮਾਤਾ ਜੀ ਤੇ ਮੈਂ। ਪਿਤਾ ਜੀ ਕੁਝ ਸਮਾਂ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ, ਕੱਲੇ ਮਾਤਾ ਜੀ ਸਨ, ਉਹਨਾਂ ਨੂੰ ਮੈਂ ਨਾਲ ਲੈ ਕੇ ਆਇਆ, ਉਹ ਵੀ ਤੁਹਾਡੇ ਚਰਨਾਂ ਦੇ ਵਿੱਚ ਹਾਜ਼ਰ ਹੋਏ ਹਨ।
ਕਹਿ ਗੁਰ ਰਹੋ ਹਜੂਰੇ ਅਬ ਮਾਤ ਪੀ ਰੱਖ ਪਾਸੀ।
ਸਤਿਗੁਰ ਪਾਤਸ਼ਾਹ ਜੀ ਕਹਿਣ ਲੱਗੇ ਕਿ ਹੁਣ ਤੂੰ ਸਾਡੇ ਪਾਸ ਹੀ ਰਹਿਣਾ ਕਰ, ਸਾਡੇ ਕੋਲ ਇੱਥੇ ਅਨੰਦਪੁਰ ਸਾਹਿਬ ਦੇ ਵਿੱਚ ਹੀ ਰਹਿ ਕੇ ਆਪਣਾ ਜੀਵਨ ਬਤੀਤ ਕਰ, ਤੇ ਆਪਣੀ ਮਾਤਾ ਨੂੰ ਵੀ ਤੂੰ ਆਪਣੇ ਕੋਲ ਰੱਖਣਾ ਕਰ।
ਸੁਣ ਲੜ ਕੇ ਤਿਮ ਹੀ ਕਰੀ ਜਿਮ ਪ੍ਰਭੂ ਪ੍ਰਕਾਸ਼ੀ।
ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਇਸ ਲੜਕੇ ਨੂੰ, ਇਸ ਨੌਜਵਾਨ ਨੂੰ ਕਿਹਾ, ਸਤਿਗੁਰੂ ਪਾਤਸ਼ਾਹ ਜੀ ਦਾ ਬਚਨ ਮੰਨ ਕੇ ਇਸ ਲੜਕੇ ਨੇ ਉਸੇ ਤਰ੍ਹਾਂ ਹੀ ਕੀਤਾ, ਅਨੰਦਪੁਰ ਸਾਹਿਬ ਵਿਖੇ ਆਪਣਾ ਵਾਸਾ ਕੀਤਾ ਹੈ।
ਇੱਕ ਖਤਰੀ ਤੇ ਲੀਨ ਕਰ ਤੈ ਮਾਤ ਬਸਾਈ।
ਉੱਥੇ ਹੀ ਅਨੰਦਪੁਰ ਸਾਹਿਬ ਵਿਖੇ ਇੱਕ ਖਤਰੀ ਦੇ ਕੋਲੋਂ ਘਰ ਲੈ ਕੇ, ਘਰ ਖਰੀਦ ਕੇ ਆਪਣੀ ਮਾਤਾ ਨੂੰ ਉਸ ਘਰ ਦੇ ਵਿਚ ਛੱਡ ਦਿੱਤਾ ਹੈ, ਮਾਤਾ ਦਾ ਵਾਸ ਉੱਥੇ ਕਰਵਾ ਦਿੱਤਾ ਹੈ।
ਗੁਰ ਹਜੂਰ ਰਹਿ ਬੇ ਲੱਗਿਓ ਦਿਨ ਕਿਤਕ ਬਿਤਾਈ।
ਆਪ ਸਤਿਗੁਰ ਪਾਤਸ਼ਾਹ ਜੀ ਦੇ ਕੋਲ ਰਹਿ ਕੇ, ਸਤਿਗੁਰ ਜੀ ਦੀ ਹਜੂਰੀ ਦੇ ਵਿਚ ਰਹਿ ਕੇ ਇਹ ਲੜਕਾ ਸੇਵਾ ਕਰਨ ਲੱਗਾ। ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਰਹਿੰਦਿਆਂ ਨੇ ਕਈ ਦਿਨ ਦਾ ਜਦੋਂ ਸਮਾਂ ਬਤੀਤ ਕੀਤਾ ਹੈ।
ਪੂਜਿਓ ਗੁਰ ਇੱਕ ਦਿਨ ਬਿਖੈ ਕਉ ਸਿੱਖ ਹਮ ਪਾਈ।
ਹੁਣ ਸਤਿਗੁਰੂ ਪਾਤਸ਼ਾਹ ਜੀ ਇਸ ਨੂੰ ਕੋਲ ਬੁਲਾ ਕੇ ਇੱਕ ਦਿਨ ਪੁੱਛਣ ਲੱਗੇ ਹਨ,
ਕੰਮ ਜੋ ਹੈ ਸੁਨਿਆਰ ਕੋ ਜਾਨਤ ਕਹਿ ਨਾਈ।
ਕਹਿਣ ਲੱਗੇ ਜੋ ਸੁਨਿਆਰਿਆਂ ਦਾ ਕੰਮ ਹੈ ਗਹਿਣੇ ਤਿਆਰ ਕਰਨੇ, ਸੋਨੇ ਦਾ ਕੰਮ ਕਰਨਾ, ਜੇਵਰ ਬਣਾਉਣੇ, ਉਹ ਜੋ ਸੁਨਿਆਰਿਆਂ ਦਾ ਕੰਮ ਹੈ ਤੂੰ ਦੱਸਣਾ ਕਰਕੇ ਤੂੰ ਉਹ ਕੰਮ ਜਾਣਦਾ, ਤੈਨੂੰ ਗਹਿਣੇ ਬਣਾਉਣੇ ਆਉਂਦੇ ਹਨ।
ਕਹਿ ਲੜਕਾ ਤੁਮ ਕਿਰਪਾ ਤੇ ਆਪਣੋ ਸਭ ਕਾਮੂ।
ਉਹਨੇ ਨੌਜਵਾਨ ਜਿਹੜਾ ਸੁਨਿਆਰਿਆਂ ਦਾ ਲੜਕਾ ਸੀ, ਇਹ ਦੋਵੇਂ ਹੱਥ ਜੋੜ ਕੇ ਕਹਿਣ ਲੱਗਾ, ਸਤਿਗੁਰ ਪਾਤਸ਼ਾਹ ਜੀ ਆਪ ਜੀ ਦੀ ਕਿਰਪਾ ਦੇ ਨਾਲ ਜਿਹੜਾ ਸੁਨਿਆਰਿਆਂ ਦਾ ਕੰਮ ਹੈ ਗਹਿਣੇ ਬਣਾਉਣੇ, ਮੈਂ ਉਸ ਕੰਮ ਦੇ ਵਿਚ ਨਿਪੁੰਨ ਹਾਂ, ਉਹ ਸਾਰਾ ਕੰਮ ਮੈਂ ਆਪ ਜੀ ਦੀ ਕਿਰਪਾ ਦੇ ਨਾਲ ਭਲੀ ਪ੍ਰਕਾਰ ਕਰ ਲੈਂਦਾ ਹਾਂ।
ਜੇਵਰ ਸਗਰੀ ਰੀਤ ਕੇ ਕਰ ਹੋ ਅਭਿਰਾਮੂ।
ਕਹਿਣ ਲੱਗਾ ਜੇਵਰ ਸਗਲੀ ਰੀਤ ਕੇ ਹਰ ਪ੍ਰਕਾਰ ਦੇ ਤਰ੍ਹਾਂ ਤਰ੍ਹਾਂ ਦੇ ਵੱਖ ਵੱਖ ਵਰਾਇਟੀਆਂ ਦੇ ਜਿਹੜੇ ਜੇਵਰ ਹਨ, ਗਹਿਣੇ ਹਨ, ਭਲੀ ਪ੍ਰਕਾਰ ਦੇ ਨਾਲ ਗਲ ਵਿਚ ਪਹਿਨਣ ਵਾਲੇ, ਉਂਗਲਾਂ ਵਿਚ, ਹੱਥਾਂ ਵਿਚ ਪਹਿਨਣ ਵਾਲੇ ਜਿਹੜੇ ਵੱਖ ਵੱਖ ਅਨੇਕ ਪ੍ਰਕਾਰ ਦੇ ਗਹਿਣੇ ਹਨ, ਉਹ ਮੈਂ ਸਤਿਗੁਰੂ ਪਾਤਸ਼ਾਹ ਜੀ ਸਾਰੇ ਤਿਆਰ ਕਰ ਲੈਂਦਾ ਹਾਂ।
ਹੁਕਮ ਕਰਿਓ ਪ੍ਰਭ ਲਿਹੋ ਅਬ ਇੱਕ ਦਸ ਦਿਨਾਰਾ।
ਸਤਿਗੁਰ ਪਾਤਸ਼ਾਹ ਜੀ ਨੇ ਹੁਕਮ ਕੀਤਾ, ਕਹਿਣ ਲੱਗੇ ਕਿ ਇਹ 10 ਦਿਨਾਰ ਸਾਡੇ ਕੋਲੋਂ ਲੈ ਜਾ। ਇਹ 10 ਦਿਨਾਰ ਲਿਜਾ ਕੇ
ਆਨ ਵਿਪੂਖਨ ਧਰ ਪਲੋ ਹਮ ਕਰੇ ਨਿਹਾਰਾ।
ਤੇ ਇਹਨਾਂ 10 ਦਿਨਾਰਾਂ ਤੋਂ ਤੂੰ ਜਾ ਕੇ ਵਿਪੂਖਨ ਭਾਵ ਜਿਹੜੇ ਗਹਿਣੇ ਹਨ ਉਹ ਤਿਆਰ ਕਰਨਾ ਕਰ, ਗਹਿਣੇ ਬਣਾ ਕੇ ਸਾਨੂੰ ਲਿਆ ਕੇ ਦੇ।
ਕੋਸ਼ਪ ਸੁਨ ਗੁਰ ਹੁਕਮ ਕੋ ਦੀਨਸ ਤਤਕਾਲਾ।
ਕੋਸ਼ਪ ਕਹਿੰਦੇ ਹਨ ਖਜ਼ਾਨਚੀ ਨੂੰ, ਤੇ ਕੋਲ ਹੀ ਖਜ਼ਾਨਚੀ ਖੜਾ ਸੀ। ਉਸ ਖਜ਼ਾਨਚੀ ਨੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਦਾ ਹੁਕਮ ਸੁਣਿਆ, ਸਤਿਗੁਰੂ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ 10 ਦਿਨਾਰ ਇਸ ਲੜਕੇ ਨੂੰ ਦੇਣਾ ਕਰੋ, ਉਹ ਖਜ਼ਾਨਚੀ ਨੇ ਹੁਕਮ ਪਾ ਕੇ ਖਜ਼ਾਨੇ ਦੇ ਵਿਚੋਂ 10 ਦਿਨਾਰ ਇਸ ਸੁਨਿਆਰੇ ਦੇ ਲੜਕੇ ਨੂੰ ਦੇਣਾ ਕੀਤੇ ਹਨ।
ਕਰਨ ਲੱਗਿਓ ਭੂਖਨ ਪਲੋ ਚਤੁਰਾਈ ਵਿਸਾਲਾ।
ਤੇ ਹੁਣ ਇਹ ਸੁਨਿਆਰਿਆਂ ਦਾ ਜਿਹੜਾ ਲੜਕਾ ਸੀ, ਇਹ ਖਜ਼ਾਨਚੀ ਦੇ ਪਾਸੋਂ ਉਹ 10 ਦਿਨਾਰ ਲੈ ਕੇ ਬੜੀ ਚਤੁਰਾਈ ਭਾਵ ਸਿਆਣਪ ਦੇ ਨਾਲ ਇਹਨੇ ਗਹਿਣੇ ਬਣਾਉਣੇ ਸ਼ੁਰੂ ਕੀਤੇ ਹਨ।
ਅਲੰਕਾਰ ਸੁੰਦਰ ਕਰਿਓ ਪ੍ਰਭ ਟਿਗਲੇ ਆਇਓ।
ਅਲੰਕਾਰ ਵੀ ਸੁੰਦਰ ਗਹਿਣੇ ਨੂੰ ਕਹਿੰਦੇ ਹਨ, ਸੋਹਣੇ ਸੁੰਦਰ ਗਹਿਣੇ ਤਿਆਰ ਕਰਕੇ ਇਹ ਲੜਕਾ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਲੈ ਕੇ ਆਇਆ ਹੈ।
ਪਿਖ ਪਰਸੰਨ ਤਿਸ ਪਰ ਪਲੇ ਸ਼੍ਰੀ ਬਦਨੇ ਆਲਾਇਓ।
ਜਦੋਂ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਇਹ ਲੜਕਾ ਗਹਿਣੇ ਤਿਆਰ ਕਰਕੇ ਲੈ ਕੇ ਆਇਆ, ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਦੇਖਣਾ ਕੀਤੇ ਕਿ ਬੜੇ ਸੋਹਣੇ ਸੁੰਦਰ ਇਹਨੇ ਗਹਿਣੇ ਤਿਆਰ ਕੀਤੇ ਹਨ, ਸਤਿਗੁਰੂ ਪਾਤਸ਼ਾਹ ਜੀ ਬੜੇ ਇਹਦੇ ਤੇ ਪ੍ਰਸੰਨ ਹੋਏ ਹਨ।
ਕੋਸ਼ਪ ਕੋ ਸੌਂਪਿਓ ਤਬੈ ਜੇ ਤੱਕ ਚਹੇ ਮਾਂ।
ਹੁਣ ਖਜ਼ਾਨਚੀ ਨੂੰ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਿ ਇਸ ਨੂੰ ਹੋਰ ਜਿਹੜੇ ਦਿਨਾਰ ਹਨ ਉਹ ਦੇਣਾ ਕਰੋ। ਜਿਹੜੇ ਅਸੀਂ ਗਹਿਣੇ ਤਿਆਰ ਕਰਵਾਉਣਾ ਚਾਹੁੰਦੇ ਹਾਂ ਉਹ ਇਹਦੇ ਕੋਲੋਂ ਤਿਆਰ ਕਰਵਾਓ।
ਦੇਹੋ ਕਰਾਏ ਵਿਭੂਖੰ ਲੀਜੇ ਪੁੰਨ ਤੇ ਮਾਂ,
ਦੇਹ ਨੂੰ ਸਾਥ ਦਿਨਾਰ ਦੇ ਕੇ ਜਿਹੜੇ ਗਹਿਣੇ ਹਨ ਉਹ ਤਿਆਰ ਕਰਵਾਉਣਾ ਕਰੋ। ਜਿਵੇਂ ਦੇ ਅਸੀਂ ਚਾਹੁੰਦੇ ਸੀ ਉਤਨਾ ਜਿੰਨੇ ਗਹਿਣੇ ਤਿਆਰ ਕਰਵਾਉਣੇ ਹਨ ਉਤਨਾ ਹੀ ਇਹਨੂੰ ਸੋਨਾ ਦੇ ਕੇ ਇਹਦੇ ਕੋਲੋਂ ਗਹਿਣੇ ਤਿਆਰ ਕਰਵਾ ਲਵੋ।
ਜਮਾ ਕਰੋ ਵਿੱਚ ਕੋਸ਼ ਕੇ ਊਖਨ ਕਰ ਬ੍ਰਿੰਦਾ,
ਤੇ ਜਿਹੜੇ ਉਹ ਗਹਿਣੇ ਤਿਆਰ ਕਰਕੇ ਲਿਆਵੇ ਉਹ ਗਹਿਣੇ ਇਸ ਦੇ ਕੋਲੋਂ ਲੈ ਕੇ ਖਜ਼ਾਨੇ ਦੇ ਵਿੱਚ ਸੰਭਾਲਣਾ ਕਰੋ, ਨਾ ਗਹਿਣਿਆਂ ਨੂੰ ਖਜ਼ਾਨੇ ਵਿੱਚ ਜਮਾ ਕਰ ਲਵੋ।
ਚਾਹੇ ਕਿਤਕ ਹੈ ਦਿਨੋ ਕੀ ਇਹ ਚਤਰ ਬਿਲੰਦਾ,
ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਿ ਸਾਡੇ ਕਈ ਚਿਰ ਤੋਂ ਸਾਡਾ ਇਹ ਮਨ ਸੀ, ਅਸੀਂ ਮਨ ਵਿੱਚ ਚਾਹੁੰਦੇ ਸੀ ਕਿ ਕੁਛ ਗਹਿਣੇ ਤਿਆਰ ਕਰਵਾਈਏ, ਤੇ ਇਹ ਲੜਕਾ ਵੀ ਬੜਾ ਸਿਆਣਾ ਹੈ, ਬੜਾ ਚਤੁਰ ਹੈ, ਤੇ ਇਸ ਕਰਕੇ ਸਾਡੇ ਮਨ ਦਾ ਜਿਹੜਾ ਲੰਬੇ ਸਮੇਂ ਤੋਂ ਵਿਚਾਰ ਸੀ ਇਸ ਕਰਕੇ ਇਸ ਦੇ ਪਾਸੋਂ ਬਹੁਤ ਸਾਰੇ ਗਹਿਣੇ ਤਿਆਰ ਕਰਵਾ ਕੇ ਰੱਖ ਲਵੋ।
ਇਮ ਕੈ ਪੁਨ ਪੂਜਨ ਕਰਿਓ ਕੋ ਐਬ ਨਾ ਲਾਗਾ,
ਇਸ ਪ੍ਰਕਾਰ ਦੇ ਨਾਲ ਸਤਿਗੁਰ ਪਾਤਸ਼ਾਹ ਜੀ ਨੇ ਬਚਨ ਕਹਿ ਕੇ ਉਸ ਤੋਂ ਉਪਰੰਤ ਇਸ ਲੜਕੇ ਨੂੰ ਪੁੱਛਣਾ ਕੀਤਾ ਕਿ ਐ ਨੌਜਵਾਨ ਤੈਨੂੰ ਕੋਈ ਐਬ ਤਾਂ ਨੀ ਲੱਗਾ ਹੋਇਆ, ਤੂੰ ਕੋਈ ਐਬ ਤਾਂ ਨੀ ਲਾਇਆ ਆਪਣੇ ਆਪ ਨੂੰ, ਇਹ ਦੱਸਣਾ ਕਰ।
ਤੈ ਲੜਕਾ ਸੁਣ ਗੁਰੂ ਜੀ ਸਤ ਸੰਗੈ ਪਾਗਾ,
ਹੁਣ ਇਹ ਸਤਿਗੁਰੂ ਪਾਤਸ਼ਾਹ ਜੀ ਦਾ ਬਚਨ ਸੁਣ ਕੇ ਇਹ ਲੜਕਾ ਕਹਿਣ ਲੱਗਾ ਕਿ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦੀ ਕਿਰਪਾ ਦੇ ਨਾਲ ਮੈਂ ਹਰ ਪ੍ਰਕਾਰ ਦੇ ਐਬ ਤੋਂ ਬਚਿਆ ਹੋਇਆ, ਤੇ ਸਤ ਸੰਗਤ ਦੇ ਨਾਲ ਮੇਰੀ ਪ੍ਰੀਤ ਬਣੀ ਹੋਈ ਹੈ, ਸਤ ਸੰਗਤ ਦੇ ਵਿੱਚੋਂ ਮੈਂ ਰਸ ਨੂੰ ਚੱਖਦਾ ਹਾਂ, ਸਤ ਸੰਗਤ ਨਾਲ ਮੇਰੀ ਸਾਂਝ ਬਣੀ ਹੋਈ ਹੈ।
ਦੋਹਰਾ ਗੁਰੂ ਕਹਿਓ ਜੈ ਗੁਣ ਬੜੋ ਤੈ ਠਾ ਹੋਤ ਵਿਕਾਰ।
ਸਤਿਗੁਰੂ ਪਾਤਸ਼ਾਹ ਜੀ ਇਸ ਲੜਕੇ ਦੇ ਪਾਸੋਂ ਜਦੋਂ ਇਹ ਗੱਲ ਸੁਣੀ ਕਿ ਸਤਿਗੁਰੂ ਪਾਤਸ਼ਾਹ ਜੀ ਮੇਰੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਐਬ ਨਹੀਂ, ਸਤ ਸੰਗਤ ਦੇ ਨਾਲ ਮੇਰੀ ਪ੍ਰੀਤ ਹੈ, ਤੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਜਿੱਥੇ ਵੱਡਾ ਗੁਣ ਹੋਵੇ ਉੱਥੇ ਵਿਕਾਰ ਵੀ ਜ਼ਰੂਰ ਹੁੰਦਾ ਹੈ, ਕਿਉਂਕਿ ਗੁਣ ਦੇ ਹੰਕਾਰ ਹੋਣ ਕਰਕੇ ਵਿਕਾਰ ਪੈਦਾ ਹੋ ਜਾਂਦੇ ਹਨ।
ਬਿਨ ਵਿਕਾਰ ਜੋ ਗੁਣੀ ਹੋਏ ਕੀਮਤ ਪਾਏ ਉਧਾਰ।
ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਜਿਹੜਾ ਵਿਕਾਰ ਤੋਂ ਬਿਨਾਂ ਗੁਣੀ ਹੋਵੇ, ਜਿਹਦੇ ਵਿੱਚ ਗੁਣ ਹੋਣ ਤੇ ਉਹਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਵਿਕਾਰ ਨਾ ਹੋਵੇ, ਕੋਈ ਐਬ ਨਾ ਹੋਵੇ, ਹੰਕਾਰ ਹਉਮੈ ਹੰਗਤਾਂ ਨੂੰ ਨੇ ਤਿਆਗਿਆ ਹੋਵੇ, ਮੈਂ ਨਾ ਹੋਵੇ ਉਹਦੇ ਵਿੱਚ, ਹਰ ਪ੍ਰਕਾਰ ਦੇ ਐਬ ਤੋਂ ਵਿਕਾਰ ਤੋਂ ਬਚਿਆ ਹੋਵੇ, ਉਹਦੀ ਜਿਹੜੀ ਭਾਰੀ ਕੀਮਤ ਪ੍ਰਾਪਤ ਕਰਦਾ ਭਾਵ ਉਹਦੀ ਕੀਮਤ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਸਤਿਗੁਰ ਦੀ ਨਜ਼ਰ ਦੇ ਵਿੱਚ ਉਹੀ ਗੁਣੀ ਪ੍ਰਵਾਨ ਹੈ ਜਿਹਦੇ ਕੋਲ ਕਿਸੇ ਪ੍ਰਕਾਰ ਦਾ ਕੋਈ ਐਬ ਨਹੀਂ, ਕਿਸੇ ਪ੍ਰਕਾਰ ਦਾ ਕੋਈ ਵਿਕਾਰ ਨਹੀਂ ਹੈ।
ਗੁਣੀ ਵਿਕਾਰੀ ਰਹਿਤ ਜੋ ਵਿਦਿਅਕ ਹੋ ਇਨਸਾਨ।
ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਬਿਨਾਂ ਵਿਕਾਰ ਤੋਂ ਜੋ ਗੁਣੀ ਹੋਵੇ ਤੇ ਵਿਦਵਾਨ ਹੋਵੇ ਉਹ ਆਪਣੇ ਆਪ ਨੂੰ ਅਸਲ ਇਨਸਾਨ ਕਹਾਉਣ ਦਾ ਹੱਕਦਾਰ ਹੈ, ਉਸ ਨੂੰ ਇਨਸਾਨ ਕਿਹਾ ਜਾ ਸਕਦਾ ਹੈ ਜਿਹੜਾ ਵਿਕਾਰਾਂ ਤੋਂ ਰਹਿਤ ਹੋਵੇ, ਵਿਦਿਆ ਦਾ ਧਾਰਨੀ ਹੋਵੇ ਤੇ ਗੁਣੀ ਹੋਵੇ।
ਜਿਸ ਮੂਰਤ ਕੋ ਪਰਖ ਕੈ ਨਾਨਕ ਹੋਏ ਕੁਰਬਾਨ।
ਸਤਨਾਮ ਸ਼੍ਰੀ ਵਾਹਿਗੁਰੂ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਐਸੀ ਜਿਹੜੀ ਮੂਰਤ ਹੈ ਜਿਹਦੇ ਕੋਲ ਚੰਗੇ ਗੁਣ ਹੋਣ, ਜਿਹੜਾ ਵਿਦਿਆ ਦਾ ਧਾਰਨੀ ਹੋਵੇ ਤੇ ਜਿਹਨੇ ਵਿਕਾਰਾਂ ਨੂੰ ਤਜਿਆ ਹੋਵੇ, ਉਹਦੇ ਤੋਂ ਨਾਨਕ ਜੀ ਕੁਰਬਾਨ ਜਾਂਦੇ ਹਨ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕੁਰਬਾਨ ਜਾਂਦੇ ਹਨ, ਵਾਰਨੇ ਜਾਂਦੇ ਹਨ ਐਸੇ ਉਸ ਗੁਣੀ ਇਨਸਾਨ ਤੋਂ ਜਿਹਦੇ ਆਪਣੇ ਵਿੱਚੋਂ ਸਾਰੇ ਵਿਕਾਰਾਂ ਨੂੰ ਬਾਹਰ ਕੱਢ ਦਿੱਤਾ ਹੈ। ਸੋ ਸਮੇਂ ਦੇ ਮੁਤਾਬਕ ਪ੍ਰਸੰਗ ਦੀ ਸਮਾਪਤੀ ਹੈ।